ਆਸਾ ਰਾਗ ਦੇ ਵਿੱਚ ਸਭ ਜਪ ਸਭ ਤਪ ਸਭ ਚਤੁਰਾਈ ਉੱਜੜ ਪਰ ਮੈਂ ਰਾਹੇ ਨਾ ਪਾਈ। ਸਤਿਗੁਰੂ ਫਰਮਾਉਂਦੇ ਹਨ ਕਿ ਨਾਮ ਜਪੇ ਤੋਂ ਬਿਨਾਂ, ਪਰਮੇਸ਼ਰ ਦੇ ਇੱਕ ਨਾਮ ਤੋਂ ਬਿਨਾਂ ਇਹ ਸੰਸਾਰੀ ਜੀਵ ਆਪਣੀ ਸਿਆਣਪ ਨਾਲ ਜਿੰਨੇ ਪ੍ਰਕਾਰ ਦੇ ਹੋਰ ਜਪ ਕਰਦਾ ਹੈ ਮੰਤਰਾਂ ਦੇ, ਅਤੇ ਜਿਸ ਪ੍ਰਕਾਰ ਇਹ ਤਪ ਕਰਦਾ ਹੈ ਹੱਠ ਯੋਗ ਆਦਿਕ, ਅਤੇ ਪਰਮੇਸ਼ਰ ਦੀ ਪ੍ਰਾਪਤੀ ਲਈ ਕਈ ਪ੍ਰਕਾਰ ਦੀਆਂ ਜੋ ਚਤੁਰਾਈਆਂ ਨੇ, ਚਲਾਕੀਆਂ ਨੇ, ਇਹਨਾਂ ਵਿੱਚ ਲੱਗਿਆ ਹੋਇਆ। ਮਹਾਰਾਜ ਫਰਮਾਉਂਦੇ ਨੇ, ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ। ਸੰਸਾਰ ਉਜਾੜ ਵਿੱਚ ਇਹ ਬੰਦਾ ਭਰਮਦਾ, ਭਟਕਦਾ, ਘੁੰਮਦਾ ਰਹਿੰਦਾ ਹੈ। ਪਰਮੇਸ਼ਰ ਦੀ ਪ੍ਰਾਪਤੀ ਦੇ ਗਿਆਨ ਭਗਤੀ ਰੂਪ ਰਸਤੇ ਨੂੰ ਪ੍ਰਾਪਤ ਨਹੀਂ ਕਰਦਾ, ਕਿਉਂਕਿ ਭਗਤੀ ਕਰਨੀ, ਨਾਮ ਜਪਣਾ ਇਹਨੂੰ ਔਖਾ ਲੱਗਦਾ। ਇਹ ਸੋਚਦਾ ਮੈਂ ਕੋਈ ਬਹੁਤ ਸ਼ੋਰਟਕੱਟ ਜਿਹਾ ਰਸਤਾ ਲੈ ਲਵਾਂ, ਬਈ ਕੋਈ ਮਾੜਾ ਮੋਟਾ ਵਰਤ ਰੱਖ ਕੇ, ਕੋਈ ਜਪ ਜਿਹਾ ਕਰਕੇ, ਕੋਈ ਤਾਪ ਜਿਹਾ ਛੋਟਾ ਜਿਹਾ ਕਰਕੇ ਪਰਮੇਸ਼ਰ ਨੂੰ ਖੁਸ਼ ਕਰ ਲਵਾਂ। ਪਰ ਪਰਮਾਤਮਾ ਮਹਾਰਾਜ ਕਹਿੰਦੇ, ਨਾਮ ਜਪੇ ਤੋਂ ਬਿਨਾਂ ਪ੍ਰਸੰਨ ਨਹੀਂ ਹੁੰਦੇ, ਇਹ ਧਿਆਨ ਰੱਖੋ। ਬਿਨ ਬੂਝੇ ਕੋ ਥਾਂ ਨਾ ਪਾਈ, ਨਾਮ ਵਿਹੂਣਾ ਮਾਥੇ ਛਾਈ। ਪਰਮੇਸ਼ਰ ਦੇ ਨਾਮ ਦੇ ਬੁੱਝੇ ਤੋਂ ਬਿਨਾਂ, ਸਮਝੇ ਤੋਂ ਬਿਨਾਂ ਸਰੂਪ ਰੂਪੀ ਥਾਂ ਨੂੰ ਅੰਦਰੋਂ ਨਹੀਂ ਪ੍ਰਾਪਤ ਕਰ ਸਕਦੇ, ਕਿਉਂਕਿ ਨਾਮ ਜਪੇ ਤੋਂ ਬਿਨਾਂ ਸਿਰ 'ਤੇ ਲਾਂਤਾ ਰੂਪੀ ਸਵਾਹੀ ਪੈਂਦੀ ਹੈ। ਪ੍ਰਤੱਖ ਵੀ ਯੋਗੀ ਲੋਕ ਸਿਰ ਦੇ ਉੱਤੇ ਸਵਾਹ ਪਾ ਲੈਂਦੇ ਹਨ, ਅਤੇ ਪਿੰਡੇ ਉੱਤੇ ਵੀ ਸਵਾਹ ਮਲਦੇ ਹਨ। ਸਾਚ ਧਣੀ ਜਗ ਆਏ ਬਿਨਾਸਾ, ਝੂਠ ਸਪਰਾਣੀ ਗੁਰਮੁਖ ਦਾਸਾ ਰਹਾਓ। ਸੋ ਇਹ ਜੀਵ ਨੇ ਜਗਤ 'ਚ ਆ ਕੇ ਸੱਚੇ ਜੋ ਧਣੀ ਹੁੰਦਾ ਮਾਲਕ ਨੂੰ, ਬਿਨਾਸਾ ਹੁੰਦਾ ਆਪਣੇ ਮਨ ਦੇ ਅੰਦਰੋਂ ਭੁਲਾ ਹੀ ਦਿੱਤਾ। ਸੋ ਇੱਕ ਸੱਚਾ ਧਣੀ ਜੋ ਇਸਤਤ ਮਾਲਕ ਟਿਕਿਆ ਹੋਇਆ, ਹੋਰ ਸਾਰਾ ਜਗਤ ਆਏ ਬਿਨਾਸਾ। ਸਾਰੀ ਦੁਨੀਆ ਜੰਮਣ ਮਰਨ ਦੇ ਵਿੱਚ ਹੈ, ਕਿਉਂਕਿ ਜਗਤ ਵਿੱਚ ਆ ਕੇ ਜਿਸ ਜੀਵ ਨੇ ਸੱਚੇ ਮਾਲਕ ਦੇ ਨਾਮ ਨੂੰ ਨਹੀਂ ਜਪਿਆ ਭਾਵਨਾ ਨਾਲ, ਉਹ ਬਿਨ ਆਸਾ, ਆਸਾ ਤੋਂ ਬਿਨਾਂ ਹੋਇਆ। ਸੋ ਮੁਖੀ ਸਤਿਗੁਰਾਂ ਵਿੱਚ ਦਾਸਾ ਭਾਵ ਧਾਰੇ ਇਹ ਜੀਵ ਜੇ, ਤਾਂ ਕਹਿੰਦੇ ਇਸ ਪ੍ਰਾਣੀ ਦਾ ਫਿਰ ਛੁਟਕਾਰਾ ਹੋ ਸਕਦਾ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਜਗ ਮੋਹ ਵਾਧਾ ਬਹੁਤੀ ਆਸਾ, ਗੁਰਮਤੀ ਇੱਕ ਭਏ ਉਦਾਸਾ। ਇਹ ਸੰਸਾਰੀ ਜੀਵ ਮੋਹ ਵਿੱਚ ਬੱਝਿਆ ਹੋਇਆ ਬਹੁਤੀਆਂ ਆਸਾਂ ਕਰਦਾ ਹੈ। ਇੱਕ ਜੋ ਗੁਰਮਤੀ ਹਨ ਰੱਬ ਦੇ ਪਿਆਰੇ, ਜਿਨ੍ਹਾਂ ਨੇ ਗੁਰਮਤ ਧਾਰਨ ਕੀਤੀ, ਉਹ ਸੰਸਾਰ ਤੋਂ ਵਿਰਾਗੀ ਹੋਏ ਨੇ। ਅੰਤਰ ਨਾਮ ਕਮਲ ਪਰਗਾਸਾ, ਤਿਨ ਕਉ ਨਾਹੀ ਜਮ ਕੀ ਤ੍ਰਾਸਾ। ਜਿਨ੍ਹਾਂ ਦੇ ਅੰਦਰ ਪ੍ਰਭੂ ਦਾ ਨਾਮ ਹੈ, ਉਹਨਾਂ ਦਾ ਹਿਰਦਾ ਕਮਲ ਅੰਦਰੋਂ ਖਿੜ ਗਿਆ, ਉਹਨਾਂ ਨੂੰ ਫਿਰ ਜਮਾਂ ਦੀ ਖੌਫ ਤਾਂ ਹੀ ਨਹੀਂ ਰਹਿੰਦੀ। ਸੋ ਹਿਰਦਾ ਕਮਲ ਅੰਦਰੋਂ ਖਿੜ ਜਾਂਦਾ ਨਾਮ ਜਪਣ ਅਤੇ ਬਹੁਤ ਅਭਿਆਸ ਕਰਨ ਨਾਲ। ਇਹ ਅਭਿਆਸੀਆਂ ਨੂੰ ਪਤਾ ਹੈ, ਜਿਨ੍ਹਾਂ ਨੇ ਨਾਮ ਜਪਿਆ, ਜਿਹੜੇ ਇਸ ਲਾਈਨ 'ਤੇ ਚੱਲਦੇ ਨੇ, ਜੋ ਸਿਰ ਤੋੜ ਮਿਹਨਤ ਕਰਦੇ ਨੇ, ਜਗ ਤ੍ਰਿਆ ਜਿੱਤ ਕਾਮਣ ਹਿਤਕਾਰੀ, ਪੁੱਤਰ ਕਲੱਤਰ ਲੱਗ ਨਾਮ ਵਿਸਾਰੀ। ਇਹ ਜਗਤ ਸੰਸਾਰ ਜਿਹੜਾ ਇਸਤਰੀ ਕਰਕੇ ਜਿੱਤਿਆ ਹੋਇਆ, ਆਪਨੇ ਕਿਵੇਂ ਜਾਣਿਆ? ਕਹਿੰਦੇ ਇਸਤਰੀਆਂ ਦਾ ਹਿਤਕਾਰੀ ਪ੍ਰੇਮੀ ਜੋ ਹੋ ਰਿਹਾ, ਇਸ ਕਰਕੇ ਪਤਾ ਲੱਗਦਾ ਕਿ ਇਸਤਰੀ ਜਿੱਤ ਹੈ। ਪੁੱਤਰ ਅਤੇ ਇਸਤਰੀ ਦੇ ਮੋਹ 'ਚ ਲੱਗ ਕੇ ਇਹਨੇ ਨਾਮ ਨੂੰ ਭੁਲਾ ਹੀ ਛੱਡਿਆ। ਬਿਰਥਾ ਜਨਮ ਗਵਾਇਆ ਬਾਜੀ ਹਾਰੀ, ਸਤਿਗੁਰ ਸੇਵੇ ਕਰਨੀ ਸਾਰੀ। ਮਨੁੱਖਾ ਜਨਮ ਰੂਪ ਬਾਜੀ ਹਾਰ ਕੇ ਇਹਨੇ ਸਵਾਸਾਂ ਨੂੰ ਨਿਸਫਲੀ ਗਵਾ ਦਿੱਤਾ। ਜਿਹੜੀ ਸਤਿਗੁਰਾਂ ਦੀ ਸੇਵਾ ਹੈ, ਇਹੋ ਸ੍ਰੇਸ਼ਟ ਕਰਨੀ ਸੀ, ਇਹ ਇਹਨੇ ਕੀਤੀ ਹੋਈ ਨਹੀਂ। ਸੋ ਜੋ ਗੁਰਮੁਖ ਸਤਿਗੁਰੂ ਦੀ ਸੇਵਾ ਕਰਦਾ, ਉਹਨੇ ਹੋਰ ਕਰਨੀਆਂ ਸਾਰੀਆਂ ਸਾੜ ਦਿੱਤੀਆਂ ਅਤੇ ਸਿਰਫ ਭਗਤੀ ਰੂਪੀ ਕਰਨੀ ਕੀਤੀ ਹੈ। ਬਾਹਰੋਂ ਹਉਮੈ ਕਹਿ ਕਹਾਏ, ਅੰਦਰੋਂ ਮੁਕਤ ਲੇਪ ਕਦੇ ਨਾ ਲਾਏ। ਭਾਵੇਂ ਗੁਰਮੁਖ ਪੁਰਸ਼ ਜਿਹੜੇ, ਉਹ ਬਾਹਰੋਂ ਸਰੀਰ ਕਰਕੇ ਹਉਮੈ ਦੇ ਸਹਿਤ ਬਚਨਾਂ ਨੂੰ ਕਹਿੰਦੇ ਕਹਾਉਂਦੇ ਲੱਗਦੇ ਨੇ ਵੀ ਇਹ ਵੀ ਤਾਂ ਮੈਂ ਕਹਿੰਦਾ ਹੀ ਹੈ, ਪਰ ਮਹਾਰਾਜ ਕਹਿੰਦੇ ਅੰਦਰੋਂ ਮਨ ਕਰਕੇ ਹਉਮੈ ਵੱਲੋਂ ਛੁੱਟੇ ਹੋਏ ਨੇ, ਉਹਨਾਂ ਨੂੰ ਪਦਾਰਥਾਂ ਦਾ ਲੇਪ ਕਦੇ ਨਹੀਂ ਲੱਗਦਾ। ਨਾਲੇ ਗੁਰਮੁਖ ਨੂੰ ਉਹਦੀ ਅਵਸਥਾ ਨੂੰ ਸਮਝਣਾ ਬਹੁਤ ਔਖਾ ਹੁੰਦਾ। ਮਹਾਰਾਜ ਕਹਿੰਦੇ, ਮੰਨੇ ਕੀ ਗਾਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛਾ ਪਛਤਾਏ। ਦੁਨੀਆਂ ਨਹੀਂ ਸਮਝ ਸਕਦੀ, ਦੁਨੀਆਂ ਨੂੰ ਤਾਂ ਕੁਛ ਵੀ ਨਹੀਂ ਪਤਾ ਹੈ, ਇਹ ਤਾਂ ਕਿਤੇ ਹੋਰ ਹੀ ਵਿਚਾਰੇ ਤੁਰੇ ਫਿਰਦੇ ਨੇ ਸੰਸਾਰ ਦੇ ਲੋਕ, ਕਿਉਂਕਿ ਉਸ ਲਾਈਨ ਦੇ ਉੱਤੇ ਚੱਲੇ ਨਹੀਂ, ਸੋਝੀ ਹੈ ਨਹੀਂ, ਅੰਦਾਜ਼ਿਆਂ ਨਾਲ ਹੀ ਗੱਲਾਂ ਬਣਾਈ ਜਾਂਦੇ ਨੇ। ਮਾਇਆ ਮੋਹ ਗੁਰ ਸ਼ਬਦ ਜਲਾਏ, ਨਿਰਮਲ ਨਾਮ ਸਦ ਹਿਰਦੈ ਤੇ ਆਏ। ਕਿਉਂਕਿ ਗੁਰਮੁਖਾਂ ਨੇ ਗੁਰ ਸ਼ਬਦ ਕਰਕੇ ਮਾਇਆ ਦੇ ਮੋਹ ਨੂੰ ਪਹਿਲਾਂ ਸਾੜਿਆ, ਅਤੇ ਨਿਰਮਲ ਵਾਹਿਗੁਰੂ ਦੇ ਨਾਮ ਨੂੰ ਸਦਾ ਹੀ ਹਿਰਦੇ 'ਚ ਧਿਆਉਂਦੇ ਰਹਿੰਦੇ ਨੇ। ਫਿਰ ਉਹਨਾਂ ਆਪਣੇ ਮਨ ਨੂੰ ਰੋਕ ਕੇ ਨਾਮ ਜਪਿਆ। ਦੁਨੀਆਂ ਵਾਂਗੂ ਨਹੀਂ ਕਿ ਮੂੰਹ ਮੈਂ ਰਾਮ ਰਾਮ ਬਗਲ ਮੈਂ ਛੁਰੀ ਰੱਖੀ ਹੋਈ ਹੈ। ਧਾਵਤ ਰਾਖੈ ਠਾਕਰ ਹਾਏ ਸਿੱਖ ਸੰਗਤ ਕਰਮ ਮਿਲਾਏ। ਵਿਸ਼ਿਆਂ ਵੱਲੋਂ ਜੋ ਇੰਦਰੀਆਂ ਧਾਵਤ ਦੌੜਦੇ ਨੇ, ਸੋ ਵਿਸ਼ਿਆਂ ਵੱਲ ਨੂੰ ਦੌੜਦੀਆਂ ਆਪਣੀਆਂ ਇੰਦਰੀਆਂ ਜਿਹੜੀਆਂ ਮਨ ਦੌੜਦਾ ਉਹਨਾਂ ਨੂੰ ਰੋਕ ਕੇ ਰੱਖਦੇ ਨੇ, ਅਤੇ ਸੰਕਲਪਾਂ ਵੱਲ ਜੋ ਮਨ ਦੌੜਦਾ ਉਹਨੂੰ ਵੀ ਠਾਕ ਹੁੰਦਾ ਰਹਾਏ ਰੋਕ ਕੇ ਰੱਖਦੇ ਨੇ। ਅਸਲ ਵਿੱਚ ਸਰੀਰ ਵਿੱਚ ਇੱਕ ਸ਼ਕਤੀ ਹੈ, ਉਹ ਸ਼ਕਤੀ ਨੌ ਦੁਆਰਿਆਂ ਦੇ ਰਾਹੀਂ ਜਿਹੜੀ ਹੈ ਉਹਨਾਂ ਦੇ ਰਾਹੀਂ ਬਾਹਰ ਨੂੰ ਭੱਜਦੀ ਹੈ, ਦਸੋਂ ਇੰਦਰੀਆਂ ਦੇ ਰਾਹੀਂ ਉਸ ਸ਼ਕਤੀ ਨੂੰ ਕਾਬੂ ਕਰਕੇ ਉੱਪਰ ਨੂੰ ਲੈ ਕੇ ਜਾਣਾ ਦਸਮ ਦੁਆਰ ਵੱਲ ਨੂੰ। ਉਹ ਜਿਹੜੀ ਸ਼ਕਤੀ ਸਾਨੂੰ ਸੱਤਾ ਸਫੁਰਤੀ ਵਿਸ਼ਿਆਂ ਵੱਲ ਨੂੰ ਦੇ ਦਿੰਦੀ ਹੈ ਉਹਨੂੰ ਰੋਕਣਾ। ਸੋ ਜਿਵੇਂ ਪਾਣੀ ਦੀ ਲੀਕੇਜ ਹੋਵੇ ਕਿਤੇ, ਜੇ ਕਈ ਥਾਈਂ ਹੋਵੇ ਪਹਾੜੀ 'ਤੇ ਪਾਣੀ ਨਹੀਂ ਚੜ੍ਹਦਾ, ਥੱਲਿਓਂ ਸਾਰੀ ਲੀਕੇਜ ਬੰਦ ਕਰ ਦਈਏ ਸਾਰੀ ਤਾਂ ਉੱਪਰ ਪਾਣੀ ਚੜ੍ਹਦਾ। ਮਹਾਰਾਜ ਕਹਿੰਦੇ ਨੇ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਗੁਰਦੁਆਰਾ ਲਾਏ ਭਾਵ ਨੇ ਇੱਕ ਨਾ ਦਸਵਾਂ ਦੁਆਰ ਦਿਖਾਇਆ। ਸਤਿਗੁਰੂ ਫਰਮਾਉਂਦੇ ਨੇ ਸਿੱਖ ਸੰਗਤ ਕਰਮ ਮਿਲਾਏ, ਪੂਰਨ ਗੁਰਸਿੱਖਾਂ ਦੀ ਜਿਹੜੀ ਸਤਸੰਗਤ ਵਿੱਚ ਪੂਰਬਲੇ ਕਰਮ ਪਰਮੇਸ਼ਰ ਦੀ ਕਰਮ ਬਖਸ਼ਿਸ਼ ਹੀ ਮਿਲਾਉਂਦੀ ਹੈ। ਗੁਰਬਿਨ ਭੂਲੋ ਆਵੈ ਜਾਏ, ਨਦਰ ਕਰੇ ਸੰਯੋਗ ਮਿਲਾਏ। ਗੁਰ ਉਪਦੇਸ਼ ਤੋਂ ਬਿਨਾਂ ਨਾਮ ਤੋਂ ਭੁੱਲਿਆ ਹੋਇਆ ਜੀਵ ਹਮੇਸ਼ਾ ਹੀ ਜੰਮਦਾ ਮਰਦਾ ਹੀ ਰਹਿੰਦਾ, ਕਿਉਂਕਿ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਨਹੀਂ ਹੁੰਦੀ। ਜਦੋਂ ਉਹ ਕਿਰਪਾ ਦ੍ਰਿਸ਼ਟੀ ਕਰੇ ਤਾਂ ਗੁਰਾਂ ਦੇ ਸੰਯੋਗ ਨਾਲ ਫਿਰ ਉਹ ਪਰਮੇਸ਼ਰ ਨੂੰ ਮਿਲਾਉਂਦੇ ਨੇ। ਰੂੜੋ ਕਹੋ ਨਾ ਕਹਿਆ ਜਾਈ, ਅਕਥ ਕਥੋ ਨਹਿ ਕੀਮਤ ਪਾਈ। ਰੂੜੋ ਹੁੰਦਾ ਸੁੰਦਰ, ਉਹ ਜੋ ਸੁੰਦਰ ਪਰਮੇਸ਼ਰ ਦਾ ਜਸ ਕਹਿੰਦਾ ਤਾਂ ਹਾਂ, ਕਹਿੰਦਾ ਤਾਂ ਮੈਂ ਜਸ ਹਾਂ, ਇਉਂ ਦੱਸਦੇ ਨੇ ਮਹਾਰਾਜ ਜੀ। ਰੂੜੋ ਕਹੋ ਨਾ ਕਹਿਆ ਜਾਈ, ਪਰ ਜਸ ਸੰਪੂਰਨ ਨਹੀਂ ਕਿਹਾ ਜਾ ਸਕਦਾ। ਜਿਵੇਂ ਮਹਾਰਾਜ ਨੇ ਆਪ ਬਚਨ ਕੀਤਾ, ਨਾਨਕ ਕਥਨਾ ਕਰੜਾ ਸਾਰ, ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਿੱਤ ਨਾ ਆਵਨ, ਨਾ ਕਿਆ ਵਿਚਾਰੇ। ਔਰ ਫਰਮਾਉਂਦੇ ਨੇ ਅਕਥ ਜੋ ਵਾਹਿਗੁਰੂ ਦੇ ਗੁਣ ਕਹਿੰਦੇ ਤਾਂ ਹਾਂ, ਪਰ ਸਮੱਗਰ ਗੁਣਾਂ ਦੀ ਕੀਮਤ ਨਹੀਂ ਪੈਂਦੀ, ਉਹਨੂੰ ਮੈਂ ਕਹਿ ਨਹੀਂ ਸਕਦਾ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨਾ ਸਾਕੋਂ, ਤੂੰ ਠਾਕੁਰ ਊਚ ਭਗਵਾਨਾ। ਸਭ ਦੁੱਖ ਤੇਰੇ ਸੁਖ ਰਜਾਈ, ਸਭ ਦੁੱਖ ਮੇਟੇ ਸਾ ਚੈਨ ਆਈ। ਇਹ ਰਜਾਈ ਹੁੰਦਾ ਆਗਿਆ ਕਰਨ ਵਾਲਾ, ਕੌਣ ਹੈ ਪਰਮਾਤਮਾ, ਆਗਿਆ ਕਰਨ ਵਾਲੇ ਵਾਹਿਗੁਰੂ ਸਾਰੇ ਸੁੱਖ ਦੁੱਖ ਤੇਰੇ ਹੁਕਮ ਦੇ ਅੰਦਰ ਹੀ ਨੇ। ਗੁਰਮੁਖਾਂ ਨੇ ਸੱਚ ਨਾਮ ਨੂੰ ਜਪ ਕੇ ਸਾਰੇ ਦੁੱਖ ਮੇਟ ਦਿੱਤੇ ਹਨ। ਜਿਉਂ ਜਿਉਂ ਨਾਮ ਜਪੀ ਜਾਂਦੇ ਨੇ ਤਿਉਂ ਤਿਉਂ ਉਹਨਾਂ ਦੇ ਜਿਹੜੇ ਗੁਨਾਹ ਮਾਫ਼ ਹੋਈ ਜਾਂਦੇ ਨੇ, ਦੁੱਖ ਘਟੀ ਜਾਂਦੇ ਨੇ। ਕਰ ਮਿਨ ਵਾਜਾ ਪਗ ਮਿਨ ਤਾਲਾ, ਜੇ ਸ਼ਬਦ ਬੁੱਝੈ ਤਾਂ ਸੱਚ ਨਿਹਾਲਾ। ਮਹਾਰਾਜ ਕਹਿੰਦੇ ਹੇ ਜੀਵ, ਜਿਹੜਾ ਕਰ ਹੁੰਦਾ ਨਾ ਹੱਥਾਂ ਨਾਲ ਪ੍ਰਤੱਖ ਵਾਜੇ ਵਜਾਉਣ ਤੋਂ ਬਿਨਾਂ ਹੋ ਜਾ, ਪੈਰਾਂ ਨਾਲ ਤਾਲਾਂ ਦੇ ਪੂਰਨੇ ਤੋਂ ਬਿਨਾਂ ਹੋ ਜਾ। ਜੇ ਵਾਜੇ ਵਜਾਉਣੇ ਤਾਂ ਪ੍ਰੇਮ ਰੂਪ ਹੱਥ ਕਰਕੇ ਸਤਨਾਮ ਵਾਹਿਗੁਰੂ ਰੂਪ ਵਾਜਾ ਵਜਾਉਣਾ ਕਰ। ਅਤੇ ਮਹਾਰਾਜ ਕਹਿੰਦੇ ਮਨ ਬੁੱਧੀ ਰੂਪ ਪੈਰਾਂ ਨਾਲ ਮਹਾਂਵਾਕਾਂ ਰੂਪੀ ਤਾਲਾਂ ਨੂੰ ਪੂਰਨਾ ਕਰ। ਜੇ ਤੂੰ ਗੁਰ ਸ਼ਬਦ ਨੂੰ ਸਮਝਣਾ ਕਰੇ ਤਾਂ ਸੱਚ ਨੂੰ ਦੇਖ ਕੇ ਨਿਹਾਲ ਨਿਹਾਲ ਹੋ ਜਾਏਗਾ। ਅੰਤਰ ਸਾਚ ਸਭੇ ਸੁਖ ਨਾਲਾ, ਨਦਰ ਕਰੇ ਰੱਖੈ ਰਖਵਾਲਾ। ਜਿਹਦੇ ਅੰਦਰ ਸੱਚ ਨਾਮ ਹੈ ਵਸਿਆ ਹੋਇਆ ਹਿਰਦੇ 'ਚ, ਉਹ ਸਾਰਿਆਂ ਸੁੱਖਾਂ ਦਾ ਪ੍ਰਵਾਹ ਬਣ ਗਿਆ, ਸਾਰਿਆਂ ਸੁੱਖਾਂ ਦਾ ਘਰ ਬਣ ਗਿਆ, ਸਾਰਿਆਂ ਸੁੱਖਾਂ ਦਾ ਮਾਲਕ ਜੋ ਪ੍ਰਭੂ ਵਾਹਿਗੁਰੂ ਹੈ ਉਹਦੇ ਨਾਲ ਮਿਲ ਗਿਆ ਹੈ। ਜਿਸ 'ਤੇ ਗੁਰੂ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਹੋਈ ਹੈ, ਸੋ ਉਹਨੂੰ ਰੱਖਿਆ ਕਰਨ ਵਾਲਾ ਪਰਮੇਸ਼ੁਰ ਆਪ ਹੱਥ ਦੇ ਕੇ ਰੱਖਦਾ ਹੈ। ਤੇ ਭਵਨ ਸੂਝੈ ਆਪ ਗਵਾਵੈ, ਬਾਣੀ ਬੂਝੈ ਸੱਚ ਸਮਾਵੈ। ਆਪ ਦੇ ਪੱਪੇ ਨੇ ਔਂਕੜਾ, ਆਪ ਤੋਂ ਭਾਵ ਹੁੰਦਾ ਹੰਕਾਰ। ਹੰਕਾਰ ਨੂੰ ਗਵਾਵੇ ਤਾਂ ਤਿੰਨੇ ਭਵਨ ਜਿਹੜੇ ਲੋਕ ਨੇ, ਆਕਾਸ਼ ਲੋਕ, ਪਤਾਲ ਲੋਕ, ਮਾਤ ਲੋਕ, ਇਹ ਮਿਥਿਆ ਰੂਪ ਨਜ਼ਰ ਆਉਣ ਲੱਗ ਜਾਂਦੇ ਨੇ, ਝੂਠੇ ਲੱਗਦੇ ਨੇ। ਸੋ ਬ੍ਰਹਮ ਰੂਪ ਸੁੱਝ ਆਉਂਦੇ ਨੇ, ਮਿਥਿਆ ਤਾਂ ਲੱਗਦਾ ਹੈ ਪਰ ਬ੍ਰਹਮ ਰੂਪ ਨਜ਼ਰ ਆਉਣ ਲੱਗ ਜਾਂਦਾ ਹੈ, ਇਹ ਅਵਸਥਾ ਬਣ ਜਾਂਦੀ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰ ਹੀ ਆਇਆ। ਸੋ ਗੁਰਾਂ ਸਾਹਿਬ ਮਹਾਰਾਜ ਦੇ ਸੱਚੇ ਪਾਤਸ਼ਾਹ ਜਿਹੜੀ ਬਾਣੀ ਹੈ ਉਪਦੇਸ਼ ਰੂਪ ਹੈ ਇਹ। ਸੋ ਉਪਦੇਸ਼ ਬਾਣੀ ਨੂੰ ਬੁੱਝੇ ਤਾਂ ਫਿਰ ਸੱਚ ਦੇ ਵਿੱਚ ਸਮਾ ਜਾਂਦਾ ਹੈ। ਜਦੋਂ ਇਸ ਪਾਸੇ ਨੂੰ ਮਨ ਬਣ ਜੇ ਪੱਕਾ ਕਿ ਮੈਂ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ, ਜਦੋਂ ਜੀਵ ਇਸ ਲਾਈਨ ਦੇ ਉੱਤੇ ਚੱਲ ਪੈਂਦਾ, ਆਪ ਅਭਿਆਸ ਕਰਦਾ, ਮਿਹਨਤ ਮਸ਼ਕਤ ਕਰਦਾ, ਉਹਨੂੰ ਸੱਚ ਨਜ਼ਰ ਆਉਣ ਲੱਗ ਜਾਂਦਾ ਹੈ, ਵਾਕਈ ਸਾਰਾ ਕੁਝ ਸੱਚ ਹੈ। ਫਿਰ ਉਹਦੀ ਤਸੱਲੀ ਹੋਣ ਲੱਗ ਪੈਂਦੀ ਹੈ। ਨਹੀਂ ਤਾਂ ਮਹਾਰਾਜ ਕਹਿੰਦੇ ਜਿਹੜੇ ਨਾਮ ਵਾਲੇ ਪਾਸੇ ਚੱਲਦੇ ਨੇ, ਦੂਰੋਂ ਦੂਰੋਂ ਰੌਲਾ ਪਾਉਂਦੇ ਨੇ, ਇਹ ਨਹੀਂ ਹੋ ਸਕਦਾ, ਆਹ ਨਹੀਂ ਹੁੰਦਾ, ਉਹ ਵਿਚਾਰੇ ਪਰੇ ਖੜ ਕੇ ਸਿਰਫ ਰੌਲਾ ਪਾਉਣ ਵਾਲੇ ਹੁੰਦੇ ਨੇ। ਸ਼ਬਦ ਵਿਚਾਰੇ ਏਕ ਲਿਵਤਾਰਾ ਨਾਨਕ ਧੰਨ ਸਵਾਰਨਹਾਰਾ। ਗੁਰ ਸ਼ਬਦ ਨੂੰ ਵਿਚਾਰ ਕੇ ਜੋ ਇੱਕ ਪਰਮੇਸ਼ੁਰ ਵਿੱਚ ਤੇਲ ਧਾਰਾ ਵੱਤ ਲਿਵ ਲਾਉਂਦਾ ਨਾ, ਮਹਾਰਾਜ ਕਥਨ ਕਰਦੇ ਨੇ ਉਹਦੇ ਸਵਾਰਨ ਵਾਲਾ ਜੋ ਬ੍ਰਹਮ ਹੈ, ਮਾਤਾ ਪਿਤਾ, ਉਹ ਸਭ ਧੰਨਤਾ ਯੋਗ ਹੁੰਦੇ ਨੇ। ਸਵਾਰਨਹਾਰਾ ਤਾਂ ਵਾਹਿਗੁਰੂ ਹੀ ਆ, ਧੰਨ ਹੈ ਵਾਹਿਗੁਰੂ ਸੱਚੇ ਪਾਤਸ਼ਾਹ। ਆਸਾ ਮਹੱਲਾ ਪਹਿਲਾ, ਲੇਖ ਅਸੰਖ ਲੇਖ ਲੇਖ ਮਾਨ, ਮਨ ਮਾਨਿਆ ਸੱਚ ਸੁਰਤ ਵਖਾਨ। ਕਿਹਨੂੰ ਮੰਨਣਾ ਕਰੀਏ? ਕਹਿੰਦੇ ਜੋ ਪਰਮੇਸ਼ੁਰ ਬੇਅੰਤ ਜੀਆਂ ਦੇ ਮੱਥੇ ਤੇ ਲੇਖਾਂ ਦੇ ਲਿਖਣ ਵਾਲਾ ਨਾ, ਅਸੰਖ ਤੋਂ ਭਾਵ ਹੁੰਦਾ ਬੇਅੰਤ, ਉਹ ਲਿਖਣ ਵਾਲੇ ਨੂੰ ਮੰਨਣਾ ਕਰੋ, ਉਸੇ ਦੇ ਜਸ ਨੂੰ ਲਿਖਣਾ ਕਰੋ, ਉਸੇ ਨੂੰ ਮਨ ਵਿੱਚ ਮੰਨਣਾ ਕਰੋ। ਹੇ ਵਾਹਿਗੁਰੂ, ਅਸੀਂ ਤੈਨੂੰ ਵਖਾਣ ਤੋਂ ਭਾਵ ਕਥਨ ਕਰਦੇ ਹਾਂ ਕਿ ਸੋ ਰੱਤ ਹੁੰਦੀ ਸ੍ਰੇਸ਼ਟ ਪ੍ਰੀਤੀ ਕਰਕੇ ਤੂੰ ਉਸ ਸੱਚ ਸਰੂਪ ਪਰਮਾਤਮਾ ਨੂੰ ਮਨ ਦੇ ਵਿੱਚ ਹੇ ਜੀਵ ਮੰਨਣਾ ਕਰ, ਸ੍ਰੇਸ਼ਟ ਪ੍ਰੀਤੀ ਕਰ, ਉਹਦੇ ਵਿੱਚ ਬਹੁਤੀ ਪ੍ਰੀਤੀ ਕਰ, ਜਿਵੇਂ ਤੇਰੀ ਪ੍ਰੀਤੀ ਘਰ ਵਿੱਚ ਲੱਗੀ ਹੋਈ ਹੈ ਮਾਇਆ ਵਿੱਚ, ਉੱਧਰੋਂ ਮੋੜ ਕੇ ਉਸੇ ਚੀਜ਼ ਨੂੰ ਇੱਧਰ ਕਰ ਲੈ। ਵਾਹਿਗੁਰੂ ਦੀ ਪ੍ਰੀਤੀ, ਪ੍ਰਭ ਕੀ ਪ੍ਰੀਤ ਸਦਾ ਸੁੱਖ ਹੋਏ, ਪ੍ਰਭ ਕੀ ਪ੍ਰੀਤ ਦੁੱਖ ਲੱਗਿਆ ਨਾ ਕੋਏ। ਸੋ ਜੋ ਲੇਖ ਤੋਂ ਅਲੇਖ ਪਰਮਾਤਮਾ ਹੈ, ਸੋ ਇਸ ਪ੍ਰਕਾਰ ਸੰਖ ਨਾਮ ਗਿਣਤੀ ਤੋਂ ਅਸੰਖ ਅਣਗਿਣਤ ਹੈ ਪਰਮਾਤਮਾ, ਲਿਖਣ ਤੋਂ ਅਲਿਖ ਹੈ। ਕਹਿੰਦੇ ਉਹ ਪਰਮੇਸ਼ੁਰ ਦੀ ਮਨਤਾ ਕਰ ਤੂੰ। ਸੁਰਤ ਵਖਾਣ, ਸੁਰਤੀਆਂ ਵੀ ਇਉਂ ਕਹਿੰਦੀਆਂ ਨੇ ਕਿ ਗੁਰਾਂ ਦੇ ਮਨ ਹੁੰਦਾ ਮੰਤਰ ਨੂੰ ਮਨ, ਤਾਂ ਤੈਨੂੰ ਸੱਚ ਦੀ ਪ੍ਰਾਪਤੀ ਹੋਵੇਗੀ। ਕਥਨੀ ਬਦਨੀ ਪੜ ਪੜ ਭਾਰ, ਲੇਖ ਅਸੰਖ ਅਲੇਖ ਅਪਾਰ। ਨਾਮ ਤੋਂ ਬਿਨਾਂ ਜੋ ਬਦਨੀ ਹੈ, ਮੂੰਹੋਂ ਕਥਨੀਆਂ ਕਹਿਣੀਆਂ, ਨਾਮ ਜਪੇ ਤੋਂ ਬਿਨਾਂ ਕਥਨੀਆਂ ਅਤੇ ਬਦਨੀ ਕਵੀਸ਼ਰੀਆਂ ਬੋਲਣੀਆਂ ਅਤੇ ਹੋਰ ਗ੍ਰੰਥਾਂ ਤੋਂ ਜੋ ਪੜ੍ਹਨਾ ਪੜ੍ਹਾਉਣਾ, ਇਹ ਸਭ ਬੋਝ ਰੂਪ ਹੀ ਹੈ, ਭਾਰ ਹੀ ਹੈ। ਉਹ ਪਰਮੇਸ਼ੁਰ ਲੇਖਾਂ ਤੋਂ ਅਲੇਖ ਹੈ ਅਤੇ ਸੰਖ ਤੋਂ ਅਸੰਖ ਹੈ, ਪਾਰਾਵਾਰ ਤੋਂ ਅਪਾਰ ਹੈ। ਜਿਹੜੇ ਲੋਕ ਕਥਨੀ ਕਰਦੇ ਨੇ, ਮੂੰਹ ਦੇ ਵਿੱਚੋਂ ਕਥਾਵਾਂ ਕਰਦੇ ਨੇ ਨਾਮ ਜਪੇ ਤੋਂ ਬਿਨਾਂ, ਉਹ ਸਾਰਿਆਂ ਨੂੰ ਸਹੀ ਰੂਪ ਦੇ ਵਿੱਚ ਕਥਾ ਨਹੀਂ ਸੁਣਾ ਸਕਦੇ, ਸਹੀ ਸੇਧ ਨਹੀਂ ਦੇ ਸਕਦੇ। ਉਹ ਆਪਣੇ ਮਨ ਦੇ ਅੰਦਾਜ਼ੇ ਨਾਲ ਹੀ ਅੰਦਾਜ਼ਾ ਲਾ ਕੇ ਦੂਜਿਆਂ ਨੂੰ ਚਲਾਉਣ ਦਾ ਯਤਨ ਕਰਦੇ ਹਨ। ਐਸਾ ਸਾਚਾ ਤੂੰ ਏਕੋ ਜਾਣ, ਜੰਮਣ ਮਰਨਾ ਹੁਕਮ ਪਛਾਣ ਰਹਾਉ। ਇਹੋ ਜਿਹਾ ਜੋ ਸੱਚਾ ਵਾਹਿਗੁਰੂ ਹੈ, ਉਸ ਇੱਕ ਨੂੰ ਤੂੰ ਜਾਣਨਾ ਕਰ ਭਾਈ, ਫਿਰ ਇਹ ਪਛਾਣ ਕੇ ਜੰਮਣਾ ਮਰਨਾ ਉਹਦੇ ਹੁਕਮ ਅੰਦਰ ਹੀ ਹੈ। ਉਹਦੇ ਹੁਕਮ ਨੂੰ ਪਛਾਣ ਤਾਂ ਜੰਮਣਾ ਮਰਨਾ ਤੇਰਾ ਫਿਰ ਨਿਵਿਰਤ ਹੋ ਜਾਏਗਾ, ਵਿਸ਼ਰਾਮ ਦੇ ਕੇ ਫਰਮਾਉਂਦੇ ਹਨ। ਮਾਇਆ ਮੋਹੇ ਜੱਗ ਬਾਧਾ ਜਮਕਾਲ, ਬੰਧਾ ਛੂਟੈ ਨਾਮ ਸੰਭਾਲ। ਇਹ ਜਿਹੜਾ ਜੱਗ ਤੋਂ ਅਰਥ ਇੱਥੇ ਜੀਵ ਹੈ, ਜੱਗ ਗੱਗੇ ਨੂੰ ਔਂਕੜ, ਜੀਵ ਮਾਇਆ ਦੇ ਮੋਹ 'ਚ ਲੱਗਿਆ ਹੋਇਆ, ਇਸ ਕਰਕੇ ਜਮਕਾਲ ਨੇ ਇਹਨੂੰ ਬੰਨ ਲਿਆ। ਜੇ ਪਰਮੇਸ਼ੁਰ ਦੇ ਨਾਮ ਨੂੰ ਸੰਭਾਲੇ ਤਾਂ ਬੱਝਿਆ ਹੋਇਆ ਛੁੱਟ ਜਾਂਦਾ। ਦੋ ਹੀ ਗੱਲਾਂ ਨੇ, ਮਾਇਆ ਵਿੱਚ ਧਿਆਨ ਕਰੋਗੇ ਤਾਂ ਜਮਦੂਤ ਪਹਿਲਾਂ ਹੀ ਬੰਨ ਲੈਂਦਾ ਇਹਨੂੰ, ਪਰਮੇਸ਼ੁਰ ਦਾ ਧਿਆਨ ਕਰਾਂਗੇ ਤਾਂ ਛੁੱਟ ਜਾਵਾਂਗੇ। ਗੁਰਸੁਖ ਦਾਤਾ ਅਵਰ ਨਾ ਪਾਲ, ਹਾਲਤ ਪਾਲਤ ਨਿਭੀ ਤੁਧ ਨਾਲ। ਸੰਸਾਰਕ ਸੁੱਖ ਅਤੇ ਆਤਮਕ ਸੁੱਖ ਦੇ ਦਾਤੇ ਇੱਕ ਸਤਿਗੁਰੂ ਹੀ ਨੇ, ਉਹਨਾਂ ਤੋਂ ਬਿਨਾਂ ਹੋਰ ਕਿਸੇ ਨੂੰ ਤੂੰ ਭਾਲਣਾ। ਹਲਤ ਹੁੰਦਾ ਇਹ ਲੋਕ, ਪਲਤ ਹੁੰਦਾ ਪਰਲੋਕ, ਇਹ ਦੋਨਾਂ ਲੋਕਾਂ 'ਚ ਤੇਰੇ ਨਾਲ ਨਿਭਣ ਵਾਲੇ ਸਤਿਗੁਰੂ ਨੇ। ਕਿਉਂਕਿ ਇੱਥੇ ਵੀ ਆਪਾਂ ਪਾ ਸਕਦੇ ਮਿੱਤਰਤਾ ਕਿਸੇ ਨਾਲ ਵੀ, ਇੱਥੇ ਹੀ ਲੋਕ ਨਿਭਦੇ ਨਹੀਂ ਹੈਗੇ, ਛੱਡ ਕੇ ਚਲੇ ਜਾਂਦੇ ਨੇ, ਅਤੇ ਪਰਲੋਕ ਵਿੱਚ ਇੱਥੋਂ ਕਿਹਨੇ ਨਾਲ ਜਾਣਾ ਆਪਣੇ, ਕਿਸੇ ਨੇ ਨਾਲ ਨਹੀਂ ਨਿਭਣਾ। ਸੋ ਮਹਾਰਾਜ ਇਸ ਕਰਕੇ ਕਹਿੰਦੇ ਹਨ, ਸ਼ਬਦ ਮਰੈ ਤਾਂ ਏਕ ਲਿਵ ਲਾਏ, ਅਚਰ ਚਰੈ ਤਾਂ ਭਰਮ ਚੁਕਾਏ। ਇੱਕ ਗੁਰ ਸ਼ਬਦ ਵਿੱਚ ਲਿਵ ਲਾਵੇ ਤਾਂ ਫਿਰ ਜੀਵਤ ਭਾਵ ਤੋਂ ਮਰਦਾ। ਆਪਾਂ ਕਹੀਏ ਵੀ ਹਉਮੈ ਕਿਵੇਂ ਮਾਰਨੀ ਹੈ, ਆਪਾਂ ਭਾਵ ਅੰਦਰੋਂ ਕਿਵੇਂ ਮਾਰਨਾ, ਆਪਾਂ ਨਹੀਂ ਮਾਰ ਸਕਦੇ, ਇਹਨੂੰ ਵੀ ਸ਼ਬਦ ਨਹੀਂ ਮਾਰਨਾ ਅੰਦਰ ਜਾ ਕੇ। ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਏ। ਬਾਣੀ ਪੜ੍ਹੀ ਜਾਓ, ਪੜ੍ਹੀ ਜਾਓ, ਪੜ੍ਹੀ ਜਾਓ, ਪੜ੍ਹੀ ਜਾਓ, ਨਾਮ ਜਪੀ ਜਾਓ, ਜਪੀ ਜਾਓ, ਆਪਾਂ ਤਾਂ ਕੁਛ ਵੀ ਨਹੀਂ ਕਰਨਾ, ਬਸ ਆਪੇ ਹੀ। ਸੋ ਜਿਵੇਂ ਕਈ ਕੰਪਨੀਆਂ ਹੁੰਦੀਆਂ, ਕਹਿੰਦੀਆਂ ਲੱਖ ਡਾਲਰ ਜਮ੍ਹਾਂ ਕਰਾ ਦਿਓ, ਸਾਰਾ ਅਰੇਂਜਮੈਂਟ ਸਾਡਾ ਹੋਊਗਾ, ਆਪਾਂ ਨੂੰ ਸੋਚਣ ਦੀ ਲੋੜ ਹੀ ਨਹੀਂ ਪੈਂਦੀ। ਫਿਰ ਮਹਾਰਾਜ ਕਹਿੰਦੇ, ਬਸ ਤੁਸੀਂ ਤਾਂ ਲੱਖ ਵਾਰੀ ਨਾਮ ਜਪ ਲਓ ਰੋਜ਼, ਵਾਹਿਗੁਰੂ ਉਚਰੋ ਰਾਮ ਨਾਮ ਲੱਖ ਵਾਰੀ, ਬਾਕੀ ਦੇ ਕੰਮ ਸਾਰੇ ਵਾਹਿਗੁਰੂ ਨੇ ਆਪੇ ਹੀ ਸੰਭਾਲ ਲੈਣੇ ਨੇ। ਫਿਰ ਤਾਂ ਸਤਿਗੁਰੂ ਮਹਾਰਾਜ ਆਪਾਂ ਨੂੰ ਬਖਸ਼ਿਸ਼ ਕਰਦੇ ਨੇ ਕਿ ਗੁਰ ਸ਼ਬਦ ਦੁਆਰਾ ਇੱਕ ਪਰਮੇਸ਼ੁਰ ਵਿੱਚ ਜੇ ਲਿਵ ਲਾਵੇ ਤਾਂ ਸੰਸਾਰ ਵੱਲੋਂ ਫਿਰ ਮਰ ਜਾਂਦਾ, ਕਿਉਂਕਿ ਲਿਵ ਬਿਰਤੀ ਆਪਣੇ ਆਪ ਹੀ ਪਰਮੇਸ਼ੁਰ ਵੱਲ ਨੂੰ ਘੁੰਮ ਜਾਂਦੀ ਹੈ। ਜੇ ਭਰਮ ਨੂੰ ਦੂਰ ਕਰੇ ਤਾਂ ਆਚਾਰ ਜਿਹੜੇ ਕਾਮ ਆਦਿਕਾਂ ਨੂੰ ਚਰੈ ਤੋਂ ਅਭਾਵ ਕਰਦਾ, ਇਹਨਾਂ ਨੂੰ ਖਤਮ ਕਰ ਦਿੰਦਾ। ਆਚਾਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ, ਪ੍ਰੇਮ ਕੇ ਸਰ ਲਾਗੇ ਤਨ ਪੀਤਰ ਤਾਂ ਭਰਮ ਕਾਟਿਆ ਜਾਈ। ਜੀਵਨ ਮੁਕਤ ਮਨ ਨਾਮ ਵਸਾਏ, ਗੁਰਮੁਖ ਹੋਏ ਤਾਂ ਸੱਚ ਸਮਾਏ। ਜੀਵਨ ਮੁਕਤ ਅਵਸਥਾ ਤਾਂ ਪ੍ਰਾਪਤ ਹੁੰਦੀ ਹੈ ਜੇ ਮਨ ਵਿੱਚ ਨਾਮ ਨੂੰ ਧਾਰਨ ਕਰੇ। ਨਾਮ ਤਾਂ ਵਸਦਾ ਜੇ ਇਹਨੂੰ ਜਪੀ ਜਾਵੇ, ਬਸ ਜਪੀ ਜਾਵੇ, ਹੋਰ ਕੋਈ ਤਰੀਕਾ ਨਹੀਂ। ਨਾਮ ਕੰਨਾਂ ਰਾਹੀਂ ਸੁਣੀ ਜਾਓ, ਵਾਹਿਗੁਰੂ ਕਹੀ ਜਾਓ ਸੁਣੀ ਜਾਓ, ਵਾਹਿਗੁਰੂ ਕਹੀ ਜਾਓ ਸੁਣੀ ਜਾਓ, ਇੱਕ ਦਿਨ ਆਪਣੇ ਆਪ ਹੀ ਨਾਮ ਹਿਰਦੇ ਚਲੇ ਜਾਂਦਾ। ਸੋ ਮੁੱਖ ਗੁਰੂ ਪ੍ਰਾਪਤ ਹੋਣ ਤਾਂ ਸੱਚ ਹੁੰਦਾ। ਤ੍ਰੈ ਕਾਲ ਬਾਅਦ ਜਿਹੜਾ ਬ੍ਰਹਮ ਪਰਮੇਸ਼ਰ ਹੈ ਉਹਦੇ ਵਿੱਚ ਜੀਵ ਜਾ ਕੇ ਲੀਨ ਹੋ ਜਾਂਦਾ। ਜਿਨ ਧਰ ਸਾਜੀ ਗਗਨ ਆਕਾਸ, ਜਿਨ ਸਭ ਥਾਪੀ ਥਾਪਿਓ ਥਾਪ। ਜਿਸ ਆਕਾਸ਼ ਤੋਂ ਭਾਵ ਚਿਦਾਕਾਸ਼ ਭਾਵ ਚੇਤਨ ਬ੍ਰਹਮ ਨੇ ਧਰਤੀ ਤੇ ਗਗਨ ਆਕਾਸ਼ ਆਦਿਕ ਤੱਤ ਸਾਜਨਾ ਕੀਤੇ ਨੇ, ਜਿਸ ਬ੍ਰਹਮ ਨੇ ਸਾਰੀ ਦੁਨੀਆਂ ਆਪ ਹੀ ਥਾਪੀ ਹੈ, ਉਤਪੰਨ ਕੀਤੀ ਹੈ, ਆਪ ਹੀ ਥਾਪ ਕਰਦਾ ਪਾਲਣਾ ਕੀਤੀ ਹੈ, ਤੇ ਆਪ ਹੀ ਇਹਦੀ ਉਥਾਪ ਲੈ ਕੀਤੀ ਹੈ, ਖਤਮ ਕਰ ਦਿੱਤੀ। ਉਸੋ ਕਥਾ ਦਾ ਇਹਦਾ ਜਿਹੜਾ ਜਿਵੇਂ ਕਥਾ ਆਪਾਂ ਸੁਣਦੇ ਹਾਂ ਇੰਟਰਨੈਟ ਤੇ, ਸੰਗਤ ਸੁਣਦੀ ਆ ਜਾਂ ਰੇਡੀਓ ਤੇ, ਜੇ ਚੰਗਾ ਹੋ ਜਾਵੇ ਪੋਥੀ ਪ੍ਰਕਾਸ਼ ਕਰ ਲੈਣ ਨਾਲ, ਕਿਉਂਕਿ ਅੱਖਰ ਦੀ ਲਵੰਤਾ ਉੱਥੋਂ ਪਤਾ ਲੱਗ ਜਾਂਦੀ ਵੀ ਇਹ ਕਿਵੇਂ ਬਣਨਾ। ਇਸ ਪ੍ਰਕਾਰ ਜਾਂ ਜਿਹੜੀ ਆਪਣੀ DVD ਬਣੂਗੀ ਇਹਦੇ ਉੱਤੇ ਤਾਂ ਅਸੀਂ ਪੰਗਤੀਆਂ TV ਤੇ ਨਾਲ ਹੀ ਆ ਜਾਣਗੀਆਂ। ਇਸ ਕਰਕੇ ਹੁਣ ਇਹਦੇ ਲਵੰਤਾ ਲੱਗਣੀ ਔਖੀ। ਗੁਰੂ ਨਾਨਕ ਸਾਹਿਬ ਦੀ ਬਾਣੀ ਥੋੜ੍ਹੀ ਮਹਿੰਗੀ ਹੁੰਦੀ ਹੈ। ਜਿਨ ਧਾਰ ਸਾਜੀ ਗਗਨ ਆਕਾਸ਼, ਜਿਨ ਸਭ ਥਾਪੀ ਥਾਪ ਉਥਾਪ। ਸੋ ਇੱਕ ਇੱਕ ਅੱਖਰ ਦਾ ਅਰਥ ਫਿਰ ਇਸ ਤਰ੍ਹਾਂ ਸਾਹਮਣੇ ਆ ਜਾਂਦਾ ਹੈ। ਸਰਬ ਨਿਰੰਤਰ ਆਪੇ ਆਪੇ, ਕਿਸੇ ਨਾ ਪੁੱਛੇ ਬਖਸੇ ਆਪੇ। ਉਹ ਚੇਤਨ ਬ੍ਰਹਮ ਸਾਰਿਆਂ ਵਿੱਚ ਇੱਕ ਰਸ ਆਪੇ ਆਪ ਤਾਂ ਭਰਪੂਰਨ ਹੈ। ਜਿਹਨੂੰ ਬਖਸ਼ਣਾ ਚਾਹੁੰਦਾ ਉਹਨੂੰ ਆਪੇ ਹੀ ਬਖਸ਼ ਲੈਂਦਾ, ਕਿਸੇ ਕੋਲੋਂ ਪੁੱਛਣਾ ਥੋੜ੍ਹੀ ਉਹਨੇ ਮੈਂ ਇਹਨੂੰ ਬਖਸ਼ਾਂ ਕਿ ਨਾ ਬਖਸ਼ਾਂ। ਸੋ ਇਸ ਤਰ੍ਹਾਂ ਜਦੋਂ ਅਸੀਂ ਇੱਕ ਵਾਰ ਸੋਠ ਰਾਗ ਦੀ ਕਥਾ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਤੋਂ ਭਲਾਈ ਸਟੀਲ ਪਲਾਂਟ ਪੈਂਦਾ ਮੱਧ ਪ੍ਰਦੇਸ਼ ਚ ਇੰਡੀਆ ਦੇ ਵਿੱਚ, ਉੱਥੇ ਸੁਣ ਰਹੇ ਸੀ। 2 ਘੰਟਿਆਂ ਚ ਉਹ ਕਰਦੇ ਸੀ ਕਿ ਕੋਈ 8 ਤੋਂ ਲੈ ਕੇ 10 ਅੰਗ ਤੱਕ ਕਥਾ ਸਿਖਾਉਂਦੇ ਸੀ ਨਾ, ਇਸ ਕਰਕੇ ਥੋੜੀ ਸਪੀਡ ਰੱਖਣੀ ਪੈਂਦੀ, ਬਾਕੀ ਜਾਂ ਤਾਂ ਬਾਅਦ ਵਿੱਚ ਆਪੇ ਵਿਆਖਿਆ ਬਣਾ ਲਈਦੀ ਹੈ। ਸੋ ਉਦੋਂ ਸੰਤਾਂ ਨੇ ਕਿਹਾ ਸੀ, ਕਹਿੰਦੇ ਇਹ ਨਾ ਸਮਝ ਵੀ ਸੋਠ ਰਾਗ ਦੀਆਂ ਪੰਗਤੀਆਂ ਸੌਖੀਆਂ, ਕਹਿੰਦੇ ਤੁਸੀਂ ਕਰਕੇ ਦਿਖਾਓ ਮੈਨੂੰ। ਲਵੰਤਾ ਲਾਉਣੀ ਬਹੁਤ ਔਖੀ ਹੁੰਦੀ ਅੱਖਰਾਂ ਦੀ, ਕਰਦੇ ਤਾਂ ਵੀ ਆਉਂਦੀ ਕਰਕੇ ਕਰ ਲੈਂਦੇ ਹਾਂ, ਊਂ ਜੇ ਕੋਈ ਕਹੇ ਮੈਂ ਬਹਿ ਕੇ ਕਰ ਦਿੰਦਾ ਸੌਖੀ ਹੋਈ ਆ, ਫੇਰ ਨਹੀਂ ਆਉਂਦੀ ਇਹ। ਸੋ ਇਸ ਕਰਕੇ ਅੱਖਰਾਂ ਦੀ ਬਣਤਰ ਨੂੰ ਓਨੀ ਤੇਜ਼ੀ ਨਾਲ ਦਿਮਾਗ ਚਲਾਉਣਾ ਪੈਂਦਾ, ਫੇਰ ਜਾ ਕੇ ਉਹ ਬਣਤਰ ਲੱਗਦੀ ਹੈ। ਤੂੰ ਪੁਰ ਸਾਗਰ ਮਾਣਕ ਹੀਰ, ਤੂੰ ਨਿਰਮਲ ਸੱਚ ਗੁਣੀ ਗਹੀਰ। ਹੇ ਵਾਹਿਗੁਰੂ ਜੀ, ਸੰਸਾਰ ਸਾਗਰ ਵਿੱਚ ਤੂੰ ਪ੍ਰਤੱਖ ਮਾਣਕ ਹੀਰਿਆਂ ਕਰਕੇ ਪੂਰਨ ਹੈ। ਮਾਣਕ ਹੀਰਿਆਂ ਦਾ ਤੂੰ ਪੂਰਨ ਸਮੁੰਦਰ ਹੈ। ਜਿਸ ਵੇਲੇ ਕੋਈ ਮੰਗਦਾ ਹੈ ਸੋ ਉਸ ਨਾਂ ਨੂੰ ਤੂੰ ਦਿੰਦਾ, ਫਿਰ ਉਹ ਜਿਹੜਾ ਨਾਮ ਹੈ ਤੇਰਾ, ਨਾਮ ਹੀ ਜਿਹੜਾ ਸਾਰਿਆਂ ਨਾਲੋਂ ਐਸਾ ਨਾਮ ਨਿਰਮੋਲਕ ਹੀਰਾ, ਉਹ ਬਖਸ਼ਿਸ਼ ਕਰਦਾ। ਸੋ ਇਸ ਕਰਕੇ ਤੂੰ ਮੈਲ ਤੋਂ ਰਹਿਤ ਹੋਣ ਕਰਕੇ ਨਿਰਮਲ ਹੈ, ਸੱਚਾ ਹੈ, ਸ਼ੁਭ ਗੁਣਾਂ ਦਾ ਸਮੁੰਦਰ ਹੈ। ਗੁਰਬਾਣੀ ਗੁਰੂ ਸਾਹਿਬ ਨੇ ਇਸ ਢੰਗ ਨਾਲ ਲਿਖੀ ਹੈ, ਜੇ ਨਾ ਵੀ ਨਾਮ ਜਪਿਆ ਜਾਵੇ ਬਾਣੀ ਪੜ੍ਹਦਿਆਂ ਤਾਂ ਵੀ ਨਾਮ ਜਪਾ ਦਿੰਦੀ ਬਾਣੀ, ਨਾ ਵੀ ਉਹਦੇ ਗੁਣ ਕਹਿਣ ਕਹੇ ਜਾਣ ਤਾਂ ਵੀ ਗੁਣ ਕਹਾ ਦਿੰਦੀ ਆਪਣੇ ਆਪ ਹੀ। ਇਹ ਗੁਰੂ ਸਾਹਿਬ ਨੇ ਬਾਣੀ ਰਚੀ ਇਸ ਢੰਗ ਦੀ ਹੈ। ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਮਹਾਰਾਜ ਕਹਿੰਦੇ ਸੁਖਮਨੀ ਸਾਹਿਬ ਦਾ ਪਾਠ ਕਰੋ, ਸਹਿਜੇ ਹੀ ਗੋਬਿੰਦ ਦਾ ਨਾਮ ਲੈਂਦਾ। ਪ੍ਰਭ ਕੈ ਸਿਮਨ, ਪ੍ਰਭ ਕੈ ਸਿਮਨ, ਪ੍ਰਭ ਕੈ ਸਿਮਨ, ਉਹ ਪ੍ਰਭੂ ਦਾ ਨਾਂ ਤਾਂ ਆਪ ਹੀ ਲਿਆ ਗਿਆ। ਇਸ ਕਰਕੇ ਹਰ 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 ਅੱਖਰ ਕਿੰਨੀ ਵਾਰ ਆ ਜਾਂਦਾ, ਗੋਬਿੰਦ ਗੋਬਿੰਦ ਰਾਮ ਪਰਮੇਸ਼ਰ, ਗੋਬਿੰਦ ਨਾਰਾਇਣ ਮਾਧੋ ਦਿਆਲ, ਸਭ ਕੁਛ ਆਈ ਜਾਂਦਾ, ਆਪਣੇ ਆਪ ਹੀ ਨਾਮ ਲਈ ਜਾਂਦੇ ਆਪਾਂ। ਸੁਖ ਮਨ ਭੇਟੈ ਗੁਰਪੀਰ, ਏਕੋ ਸਾਹਿਬ ਏਕ ਵਜ਼ੀਰ। ਪੂਜਨੀਕ ਗੁਰਾਂ ਨਾਲ ਮਿਲੇ ਤਾਂ ਇਹ ਜੀਵ ਸੁਖਾਂ ਨੂੰ ਭੋਗਦਾ। ਪੀਰ ਤੋਂ ਭਾਵ ਪੂਜਨੀਕ, ਪੀਰ ਦਾ ਅਰਥ ਹੁੰਦਾ ਪੀਰ, ਜਿਹਨੂੰ ਕਹਿੰਦੇ ਪੂਜਨੀਕ ਕਹਿੰਦੇ ਆਪਾਂ, ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ, ਐਵੇਂ ਸੁੱਖ ਕਿਸੇ ਨੂੰ ਨਹੀਂ ਪ੍ਰਾਪਤ ਹੁੰਦਾ। ਹਿੰਦੂ ਗੁਰਾਂ ਨਾਲ ਮਿਲੇ ਤਾਂ ਸੁੱਖ ਭੋਗਦਾ, ਮੁਸਲਮਾਨ ਆਪਣੇ ਪੀਰ ਨਾਲ ਮਿਲੇ ਤਾਂ ਸੁੱਖ ਮਨ ਹੈ ਭੋਗਦਾ। ਸੋ ਇੱਕ ਪਰਮੇਸ਼ੁਰ ਆਪ ਹੀ ਸਾਰਿਆਂ ਦਾ ਮਾਲਕ ਹੈ, ਇੱਕ ਪਰਮੇਸ਼ੁਰ ਆਪ ਹੀ ਸਾਰਿਆਂ ਦਾ ਵਜ਼ੀਰ, ਆਪ ਹੀ ਵਜ਼ੀਰ ਆਪਣਾ, ਬੇਵਜ਼ੀਰ ਵੱਡੇ ਧੀਰ ਹੈ। ਸੋ ਇੱਕ ਪਰਮੇਸ਼ੁਰ ਆਪ ਹੀ ਸਾਰਿਆਂ ਦਾ ਮਾਲਕ ਹੈ, ਅਤੇ ਇੱਕ ਪਰਮੇਸ਼ੁਰ ਆਪ ਹੀ ਵਜ਼ੀਰ ਗੁਰੂ ਰੂਪ ਹੈ। ਇੱਕ ਪਰਮੇਸ਼ੁਰ ਆਪ ਹੀ ਸਾਹਿਬ ਤੋਂ ਭਾਵ ਗੁਰੂ ਰੂਪ ਹੈ, ਅਤੇ ਵਜ਼ੀਰ ਸੰਤ ਰੂਪ ਵੀ ਹੈ। ਸਭ ਕੁਛ ਆਪ ਹੀ ਹੈ। ਤਾਬਿਆ ਬੈਠਾ ਗ੍ਰੰਥੀ ਚੌਰ ਕਰਦਾ, ਕਹਿੰਦੇ ਮਹਾਰਾਜ ਦਾ ਵਜ਼ੀਰ ਬੈਠਾ, ਉਹਦੇ ਅੰਦਰ ਦੇਖੋ ਕੀ ਬੈਠਾ, ਉਹਦੀ ਚੌਰ ਉਹਨੇ ਕਿਵੇਂ ਫੜ ਲਿਆ ਹੱਥ 'ਚ, ਉਹ ਚੌਰ ਖਿਲਦਾ ਕਿਵੇਂ ਹੈ। ਉਹ ਪਰਮੇਸ਼ਰ ਦੀ ਸੱਤਾ ਅੰਦਰ ਆ ਤਾਂ ਚੌਰ ਹਿਲਾਉਂਦਾ, ਜੇ ਸੱਤਾ ਨਾ ਹੁੰਦੀ ਤਾਂ ਇਹ ਬਾਡੀ ਸੀ ਡੈੱਡ ਬਾਡੀ ਹੋ ਜਾਂਦੀ ਫਿਰ। ਇਸ ਕਰਕੇ ਉਹ ਆਪ ਹੀ ਸਭ ਕੁਝ ਕਰੀ ਜਾਂਦਾ, ਸਿਰਫ ਸਾਨੂੰ ਭੁਲੇਖੇ ਪਾਏ ਹੋਏ। ਜਗ ਬੰਦੀ ਮੁਕਤੇ ਹਉ ਮਾਰੀ, ਜਗ ਗਿਆਨੀ ਬਿਰਲਾ ਆਚਾਰੀ। ਜਿਨ੍ਹਾਂ ਨੇ ਹੰਗਤਾ ਮਾਰੀ ਹੈ, ਮਮਤਾ ਮਾਰੀ ਹੈ, ਉਹ ਇਨਸਾਨ ਜਗਤ ਦੇ ਬੰਦੀ ਖਾਨੇ 'ਚੋਂ ਮੁਕਤ ਹੋ ਗਏ, ਛੁੱਟ ਗਏ। ਸੋ ਜਗਤ ਵਿੱਚ ਬੰਧਨ ਵਾਲੀ ਜੋ ਹੰਗਤਾ ਹੈ, ਉਸ ਨੂੰ ਜਿਨ੍ਹਾਂ ਨੇ ਮਾਰਿਆ ਉਹ ਮੁਕਤ ਰੂਪ ਹੋਏ ਨੇ। ਹੁਣ ਜਗਤ ਦੇ ਵਿੱਚ ਜਿਹੜੇ ਚੁੰਚ ਗਿਆਨੀ ਤਾਂ ਬਹੁਤ ਨੇ, ਪਰੰਤੂ ਕਹਿੰਦੇ ਆਚਾਰ ਹੀ ਹੁੰਦਾ, ਸ੍ਰੇਸ਼ਟ ਕਰਤੱਬਾਂ ਵਾਲਾ ਕੋਈ ਬਿਰਲਾ ਹੀ ਹੁੰਦਾ। ਚੁੰਚ ਗਿਆਨੀ ਤਾਂ ਸੰਸਾਰ ਭਰ 'ਚ ਬੈਠੇ ਦੁਨੀਆਂ ਨੂੰ ਵਿਗਾੜੀ ਜਾ ਰਹੇ, ਖਰਾਬ ਕਰੀ ਜਾ ਰਹੇ, ਇੰਨਾ ਉਲਟ ਪ੍ਰਚਾਰ ਕਰ ਰਹੇ, ਲੋਕਾਂ ਨੂੰ ਇੰਨਾ ਗਲਤ ਰਾਹ 'ਤੇ ਚਲਾ ਚੁੱਕੇ ਨੇ, ਸਾਨੂੰ ਮੋੜਨਾ ਹੀ ਔਖਾ ਪਿਆ, ਉਹਨਾਂ ਨੂੰ ਸਮਝਾਉਣਾ ਹੀ ਔਖਾ ਹੋਇਆ ਪਿਆ ਸਾਰਿਆਂ ਨੂੰ, ਵੀ ਇਹ ਗੱਲ ਚੰਗੀ ਨਹੀਂ, ਆਹ ਨਹੀਂ ਠੀਕ। ਦੁਨੀਆਂ ਕਹਿੰਦੀ ਨਹੀਂ ਫਲਾਨਾ ਹੈ ਕਹਿ ਕੇ ਗਿਆ ਸੀ, ਪਹਿਲਾਂ ਦੇਖ ਤਾਂ ਲੈਣਾ ਸੀ ਉਹਦਾ ਪ੍ਰੈਕਟੀਕਲ ਹੈ ਕੋਈ, ਕਿ ਉੱਦਾਂ ਹੀ ਵਿਚਾਰਾ ਉਹ ਵੀ ਗਾਹਾਂ ਕਿਸੇ ਦੀਆਂ ਹੋਰ ਹੀ ਕਿਤਾਬਾਂ ਪੜ੍ਹਿਆ ਆਇਆ ਸੀਗਾ, ਨਾਸਤਕ ਜੇ ਦੀਆਂ ਪੁਸਤਕਾਂ ਪੜ੍ਹਿਆ ਆਇਆ ਕਿਸੇ ਦੀਆਂ। ਇਸ ਕਰਕੇ ਮਹਾਰਾਜ ਕਹਿੰਦੇ ਨੇ ਖੁਦ ਨਾਮ ਦਾ ਪ੍ਰੈਕਟੀਕਲ ਆਪ ਹੀ ਕਰੋ, ਫਿਰ ਤੁਹਾਨੂੰ ਅੰਦਰੋਂ ਗਿਆਨ ਹੋ ਕੇ ਸਹੀ ਸੇਧ ਰਸਤਾ ਮਿਲ ਸਕਦਾ। ਤਾਂ ਸਤਿਗੁਰੂ ਫਰਮਾਉਂਦੇ ਹਨ ਮਹਾਰਾਜ ਜੀ, ਜਗ ਪੰਡਿਤ ਬਿਰਲਾ ਵਿਚਾਰੀ। ਜਗਤ ਵਿੱਚ ਮਾਇਆਧਾਰੀ ਪੰਡਿਤ ਤਾਂ ਬਹੁਤ ਨੇ, ਪਰੰਤੂ ਵਿਚਾਰਵਾਨ ਕੋਈ ਬਿਰਲਾ ਬਿਰਲਾ ਹੀ ਹੈ। ਜਗਤ ਵਿੱਚ ਜਿਹੜੇ ਆਚਾਰੀ ਗਿਆਨੀ ਕੋਈ ਬਿਰਲਾ ਹੈ, ਅਤੇ ਜਗਤ ਵਿੱਚ ਵਿਚਾਰਵਾਨ ਪੰਡਿਤ ਵੀ ਕੋਈ ਬਿਰਲਾ ਹੀ ਹੈ। ਬਿਨ ਸਤਿਗੁਰ ਭੇਟੇ ਸਭ ਫਿਰੈ ਅਹੰਕਾਰੀ, ਕਿਉਂਕਿ ਸਤਿਗੁਰਾਂ ਨਾਲ ਮਿਲੇ ਤੋਂ ਬਿਨਾਂ ਸਾਰੇ ਬੰਦੇ ਹੰਕਾਰੀ ਹੋਏ ਫਿਰਦੇ ਨੇ। ਸਤਿਗੁਰੂ ਜੀ ਹੰਕਾਰ ਨਿਵਿਰਤ ਕਰਦੇ ਨੇ, ਕਿਉਂਕਿ ਜਿਹੜਾ ਕੋਈ ਬੰਦਾ, ਫਰਜ਼ ਕਰੋ ਗੁਰੂ ਘਰ ਵਿੱਚ ਵੀ ਸਾਰੇ ਆਉਂਦੇ ਹੀ ਆਪਾਂ, ਮਹਾਰਾਜ ਨੂੰ ਦੇਖ ਕੇ ਹੰਗਤਾ ਦੂਰ ਹੋਣੀ ਚਾਹੀਦੀ ਹੈ, ਪਰ ਇੱਥੇ ਸਤਿਗੁਰੂ ਨੂੰ ਤਾਂ ਸਮਝਦਾ ਹੀ ਨਹੀਂ ਕੋਈ, ਆਪਣਾ ਹੀ ਹੰਕਾਰ ਮੂਹਰੇ ਲਈ ਫਿਰਦੇ ਨੇ ਕਿ ਮੈਂ ਵੱਡਾ, ਮੈਂ ਵੱਡਾ, ਮੈਂ ਕੰਮ ਚਲਾ ਰਿਹਾ, ਮੈਂ ਕਰ ਰਿਹਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਫਿਰ ਪਸੰਦ ਨਹੀਂ ਕਰਦੇ। ਜਦੋਂ ਇਹ ਕਹੀਏ ਵੀ ਤੇਰੀ ਜੋਤ ਹੀ ਸਾਡੇ ਅੰਦਰ, ਤੇਰਾ ਹੀ ਸਰੀਰ ਹੈ, ਤੁਸੀਂ ਹੀ ਚਲਾ ਰਹੇ ਹੋ, ਸਾਡੀ ਤਾਂ ਬੁੱਧੀ ਨਹੀਂ ਹੈ, ਤੁਸੀਂ ਹੀ ਕਿਰਪਾ ਕਰਨੀ ਹੈ, ਉਹ ਨਿਮਰਤਾ ਨਾਲ ਗੁਰਮੁਖ ਬਚਨ ਕਰੇ ਆਪਾ ਭਾਵ ਛੱਡ ਕੇ। ਜਗ ਦੁਖੀਆ ਸੁਖੀਆ ਜਨ ਕੋਏ, ਜਗ ਰੋਗੀ ਭੋਗੀ ਗੁਣ ਰੋਏ। ਮਹਾਰਾਜ ਕਹਿੰਦੇ ਸਾਰਾ ਹੀ ਜਗਤ ਦੁਖੀ ਹੈ, ਫਰੀਦਾ ਮੈਂ ਜਾਣਿਆ ਦੁੱਖ ਮੁੱਝ ਕੁ, ਦੁੱਖ ਸਬਾਇਆ ਜਗ ਉੱਚਾ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ, ਨਾਨਕ ਦੁਖੀਆ ਸਭ ਸੰਸਾਰ। ਜਿਵੇਂ ਮਹਾਰਾਜ ਨੇ ਬਚਨ ਫਰਮਾਇਆ, ਕੋਈ ਵਿਰਲਾ ਹੀ ਪੁਰਸ਼ ਹੈ ਜਿਹੜਾ ਸੰਸਾਰ ਸੁਖੀ ਹੈ, ਵਿਸ਼ਿਆਂ ਦੇ ਭੋਗਣ ਕਰਕੇ ਸਾਰਾ ਜਗਤ ਰੋਗੀ ਹੈ। ਇਸ ਕਰਕੇ ਸਾਰੇ ਲੋਕ ਰੋਈ ਜਾਂਦੇ ਨੇ, ਸਾਰਾ ਜਗਤ ਰੋਗੀ ਹੈ, ਕਿਉਂਕਿ ਭੋਗਾਂ ਦੇ ਗੁਣ ਚੇਤੇ ਕਰਕੇ ਰੋਂਦਾ। ਜਗ ਉਪਜੈ ਬਿਨਸੈ ਪਤ ਖੋਏ, ਗੁਰਮੁਖ ਹੋਵੈ ਬੂਝੈ ਸੋਏ। ਜਗ ਤੋਂ ਭਾਵ ਇੱਥੇ ਜੀਵ ਹੈ, ਇਹ ਜੀਵ ਉਪਜੈ ਬਿਨਸੈ ਜਨਮ ਮਰਨ ਵਿੱਚ ਪੈ ਕੇ ਆਪਣੀ ਜਿਹੜੀ ਪਤ ਇੱਜ਼ਤ ਗਵਾ ਰਿਹਾ, ਇਹ ਜੀਵ ਜੰਮਦਾ ਪਰ ਇੱਜ਼ਤ ਗਵਾ ਕੇ ਮਰ ਜਾਂਦਾ। ਜੋ ਗੁਰਮੁਖ ਹੁੰਦਾ ਉਸ ਵਾਹਿਗੁਰੂ ਨੂੰ ਸਮਝ ਲੈਂਦਾ। ਮਹਿੰਗੋ ਮੋਲ ਭਾਰ ਅਫਾਰ, ਅਟਲ ਅਛਲ ਗੁਰਮਤੀ ਧਾਰ। ਸਿਰ ਦੇ ਅਟੇ ਸਟੇ ਹੋਣ ਕਰਕੇ ਪਰਮੇਸ਼ੁਰ ਦੀ ਪ੍ਰਾਪਤੀ ਦਾ ਮੁੱਲ ਮਹਿੰਗਾ ਹੈ, ਫਿਰ ਉਹਦਾ ਭਾਰ ਜਿਹੜਾ ਅਫਾਰ ਹੁੰਦਾ ਅਸਹਿ ਹੈ, ਉਹਦੇ ਭਾਰ ਨੂੰ ਕੋਈ ਸਹਾਰ ਨਹੀਂ ਸਕਦਾ। ਸਾਰਿਆਂ ਤੋਂ ਭਾਰ ਹੁੰਦਾ ਬੜਾ ਹੈ ਅਤੇ ਅਫਾਰ ਅਫੜ ਹੈ। ਉਸ ਅਟਲ ਅਤੇ ਅਛਲ ਰੂਪ ਪਰਮਾਤਮਾ ਨੂੰ ਗੁਰਸਿੱਖਿਆ ਦੁਆਰਾ ਹਿਰਦੇ 'ਚ ਧਾਰਨਾ ਕਰ। ਭਾਏ ਮਿਲੈ ਭਾਵੈ ਪੈਕਾਰ, ਨਾਨਕ ਨੀਚ ਕਹੈ ਵਿਚਾਰ। ਜੋ ਭਾਏ ਹੁੰਦਾ ਪ੍ਰੇਮ ਵਿੱਚ ਮਿਲੇ ਨੇ, ਉਹਨਾਂ ਨੂੰ ਪਰਮੇਸ਼ਰ ਦੇ ਭੈ ਧਾਰਨ ਦੀ ਭਾਰ ਆਉਂਦੀ ਹੈ। ਜਿਨ੍ਹਾਂ ਨੂੰ ਭੈ ਧਾਰਨ ਦੀ ਕਾਰ ਪਾਉਂਦੀ ਹੈ, ਉਹ ਭਾਏ ਹੁੰਦਾ ਗਿਆਨ ਵਿੱਚ ਮਿਲੇ ਨੇ। ਜੋ ਗਿਆਨ ਵਿੱਚ ਮਿਲੇ ਨੇ, ਉਹਨਾਂ ਨੂੰ ਫਿਰ ਜਮਾਂ ਦੇ ਭੈ ਦੀ ਕਾਰ ਪਾਉਂਦੀ ਹੈ, ਕਿੰਤੂ ਨਹੀਂ ਪਾਉਂਦੀ, ਕਿਉਂਕਿ ਉਹ ਡਰਦੇ ਹੀ ਨਹੀਂ। ਫਿਰ ਮਹਾਰਾਜ ਕਥਨ ਕਰਦੇ ਨੇ, ਅਸੀਂ ਜੋ ਨੀਚ ਤੋਂ ਭਾਵ ਨਿਮਰਤਾ ਗੁਣ ਧਾਰ ਕੇ ਤੁਹਾਨੂੰ ਇਹ ਵਿਚਾਰ ਕਿਹਾ ਹੈ ਨਾਨਕ, ਇੱਥੇ ਥੋੜ੍ਹਾ ਜਿਹਾ ਰੁਕ ਕੇ ਫਿਰ ਕਹਿੰਦਾ ਨੀਚ ਕਹੇ ਵਿਚਾਰ। ਨੀਚ ਇੱਥੇ ਅਰਥ ਉਹ ਨਹੀਂ ਕਿ ਨੀਚ, ਇੱਥੇ ਨੀਚ ਦਾ ਅਰਥ ਹੈ ਨਿਮਰਤਾ। ਨਿਮਰਤਾ ਗੁਣ ਧਾਰ ਕੇ ਤੁਹਾਨੂੰ ਇਹ ਵਿਚਾਰ ਕਿਹਾ ਹੈ ਨਾਨਕ ਕਹੇ। ਗੁਰੂ ਮਹਾਰਾਜ ਕਥਨ ਕਰਦੇ, ਤੁਸੀਂ ਇਹ ਸ਼ਬਦ ਦਾ ਇਹ ਵਿਚਾਰ ਹੈ ਕਿ ਨਿਮਰਤਾ ਗੁਣ ਧਾਰ ਲਓ ਬਸ। ਆਸਾ ਮਹੱਲਾ ਪਹਿਲਾ, ਆਸਾ ਰਾਗ 'ਚ ਪਹਿਲੇ ਪਾਤਸ਼ਾਹ ਫਰਮਾਉਂਦੇ ਨੇ ਮਹਾਰਾਜ ਜੀ, ਏਕ ਮਰੈ ਪੰਚੇ ਮਿਲ ਰੋਵ ਹੈ, ਹਉਮੈ ਜਾਏ ਸ਼ਬਦ ਮਲ ਧੋਵ ਹੈ। ਘਰ ਵਿੱਚ ਇੱਕ ਆਦਮੀ ਦੇ ਮਰ ਜਾਣ ਨਾਲ ਪੰਜ ਜਿਹੜੇ ਨੇ ਸੱਤ ਦਸ ਬਾਰਾਂ ਸੰਬੰਧੀ ਮਿਲ ਕੇ ਰੋਂਦੇ ਨੇ। ਇਹ ਤਾਂ ਬਾਹਰਲਾ ਅਰਥ। ਇੱਕ ਦੇ ਮਰਨ ਨਾਲ ਪੰਜ ਸੰਬੰਧੀ ਤਾਂ ਜ਼ਰੂਰ ਮਿਲ ਕੇ ਰੋਂਦੇ ਨੇ, ਮਾਤਾ ਪਿਤਾ ਇਸਤਰੀ ਪੁੱਤਰ ਭੈਣ। ਕਹਿੰਦੇ ਜੇਕਰ ਸੰਬੰਧੀ ਕੋਈ ਨਾ ਹੋਵੇ ਤਾਂ ਇਹ ਭਾਵ ਹੈ ਕਿ ਇੱਕ ਦੇ ਮਰਨ ਨਾਲ ਪੰਜ ਗਿਆਨ ਇੰਦਰੀਏ ਮਿਲ ਕੇ ਰੋਂਦੇ ਨੇ। ਇਹ ਅੰਤਰੀ ਭਾਵ ਹੈ। ਇੱਕ ਮਨ ਦੇ ਮਰਨ ਕਰਕੇ ਪੰਜ ਰੋਂਦੇ ਨੇ, ਕਾਮ ਕਰੋ ਲੋਭ ਮੋਹ ਹੰਕਾਰ। ਇਹ ਸਾਥੋਂ ਬਚ ਗਿਆ, ਨਹੀਂ ਤਾਂ ਇਹਨੂੰ ਖਾਣਾ ਸੀ ਚੰਗੀ ਤਰ੍ਹਾਂ। ਗੁਰ ਸ਼ਬਦ ਦੁਆਰਾ ਰਾਗ ਦਵੈਸ਼ ਰੂਪ ਮੈਲ ਨੂੰ ਧੋਣਾ ਕਰੇ ਤਾਂ ਅੰਦਰੋਂ ਹੰਗਤਾ ਮਮਤਾ ਆਪਣੇ ਆਪ ਚਲੀ ਜਾਂਦੀ ਹੈ। ਏਕ ਮਰੰਤ ਹੈ ਦੋਏ ਮੂਹੇ, ਦੋਏ ਮਰੰਤ ਹੈ ਚਾਰ, ਚਾਰ ਮਰੰਤ ਹੈ ਛੇ ਮੂਹੇ, ਚਾਰ ਪੁਰਖ ਦੋਏ ਨਾਰ। ਇਹ ਕਬੀਰ ਜੀ ਨੇ ਵੀ ਫਰਮਾਇਆ। ਸੋ ਇੱਕ ਜਦੋਂ ਮਨ ਮਰ ਜਾਏ, ਕਬੀਰ ਜੀ ਕਹਿੰਦੇ ਮਾਰ ਹੈ ਇੱਕ ਹੈ ਤਜ ਜਾਹੇ ਘਣੇ, ਇੱਕ ਮਾਰ ਦਿਓ ਬਾਕੀ ਸਭ ਛੱਡ ਕੇ ਦੌੜ ਜਾਂਦੇ ਨੇ। ਇੱਕ ਮਨ ਨੂੰ ਮਾਰ ਲਓ, ਬਾਕੀ ਜਿਹੜੇ ਵਿਸ਼ੇ ਵਿਕਾਰ ਪੰਜ ਨੇ, ਪੰਜ ਸ਼ਬਦ ਸਪਰ ਸਾਧਕ ਨੇ, ਹੋਰ ਸਾਰੀਆਂ ਬਲਾਵਾਂ ਟਲ ਜਾਂਦੀਆਂ। ਇੱਕ ਮਨ ਸਾਡਾ ਸਿੱਝ ਜਾਵੇ, ਟਿਕ ਜਾਏ, ਇਹੀ ਬ੍ਰਹਮ ਰੂਪ ਹੋ ਜਾਂਦਾ। ਜਦੋਂ ਇਹਦਾ ਪ੍ਰਕਾਸ਼ ਪੈਂਦਾ ਫਿਰ ਸਾਰੇ ਭੱਜ ਜਾਂਦੇ ਨੇ। ਸਮਝ ਸੂਝ ਸਹਿਜ ਕਰ ਹੋਵੈ, ਬਿਨ ਬੂਝੈ ਸਗਲੀ ਪਤ ਖੋਵੈ। ਜੋ ਜਿਹੜੇ ਗੁਰ ਸ਼ਬਦ ਨੂੰ ਸਮਝਦੇ ਨੇ ਉਹਨਾਂ ਨੂੰ ਸਹਿਜ ਘਰ ਹੁੰਦਾ, ਸਰੂਪ ਘਰ ਦੀ ਗਿਆਤ ਹੋ ਜਾਂਦੀ ਹੈ, ਉਹਨਾਂ ਦੇ ਅੰਦਰ ਚਾਨਣ ਹੋ ਜਾਂਦਾ। ਸੋ ਗੁਰ ਸ਼ਬਦ ਨੂੰ ਸਮਝੇ ਬਿਨਾਂ ਇਹ ਜੀਵ ਆਪਣੀ ਜਿਹੜੀ ਸਾਰੀ ਇੱਜ਼ਤ ਖੁਆ ਹੀ ਲੈਂਦਾ, ਗਵਾ ਹੀ ਲੈਂਦਾ। ਕੌਣ ਮਰੈ ਕੌਣ ਰੋਵੈ, ਉਹੀ ਕਰਨ ਕਾਰਨ ਸਭ ਸਹਿ ਸਿਰ ਤੋਹੀ ਰਹਾਓ। ਜੇ ਵਾਸਤਵ ਦ੍ਰਿਸ਼ਟੀ ਨਾਲ ਵਿਚਾਰੋ, ਕੌਣ ਮਰਦਾ? ਕੋਈ ਵੀ ਨਹੀਂ ਮਰਦਾ। ਉਹਨੂੰ ਰੋਂਦਾ ਕੌਣ ਹੈ? ਨਾ ਕੋਈ ਮਰਦਾ ਨਾ ਕੋਈ ਰੋਂਦਾ। ਕਾਰਨ ਕਰਨ ਜੋ ਪਰਮੇਸ਼ੁਰ ਹੈ, ਤੋਹੀ ਤੋਂ ਭਾਵ ਉਹੀ ਸਾਰਿਆਂ ਦੇ ਸਿਰ ਦੇ ਉੱਤੇ ਖੜਾ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਮੂਏ ਕਉ ਰੋਵੈ ਦੁੱਖ ਕੋਏ, ਸੋ ਰੋਵੈ ਜਿਸ ਬੇਦਨ ਹੋਏ। ਜਿਹਨੂੰ ਕੋਈ ਦੁੱਖ ਹੁੰਦਾ ਉਹੀ ਮਰੇ ਹੋਏ ਨੂੰ ਰੋਂਦਾ, ਠੀਕ ਹੈ। ਪਰ ਕਹਿੰਦੇ ਜਿਹਨੂੰ ਕੋਈ ਬੇਦਨ ਪੀੜਾ ਹੁੰਦੀ ਆ ਉਹੀ ਰੋਂਦਾ ਨਾ। ਜਿਸ ਬੀਤੀ ਜਾਣੈ ਪ੍ਰਭ ਸੋਏ, ਆਪੇ ਕਰਤਾ ਕਰੇ ਸੋ ਹੋਏ। ਹੁਣ ਜਿਸ ਨਾਲ ਕਹਿੰਦੇ ਪੀੜਾ ਦੁੱਖ ਬੀਤਿਆ ਨਾ ਸਰੀਰ ਤੇ, ਇਹ ਕੋਈ ਜਾਣਦਾ, ਜਾਂ ਜਿਸ ਵਾਹਿਗੁਰੂ ਨੇ ਲਗਾਈ ਆ ਉਹ ਜਾਣਦਾ। ਜਿਵੇਂ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਨੇ, ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੈ ਜਰੀਆ। ਜਿਸ ਇਨਸਾਨ ਦੀ ਹੰਗਤਾ ਬੀਤ ਗਈ, ਖਤਮ ਹੋ ਗਈ, ਉਹ ਪੁਰਸ਼ ਉਸ ਵਾਹਿਗੁਰੂ ਨੂੰ ਜਾਣ ਲੈਂਦਾ। ਜੋ ਕਰਤਾ ਅਕਾਲ ਪੁਰਖ ਵਾਹਿਗੁਰੂ ਆਪ ਕਰਦਾ ਹੈ, ਉਹ ਗੱਲ ਪੂਰੀ ਹੁੰਦੀ ਹੈ। ਜੀਵਤ ਮਰਨਾ ਤਾਰੇ ਤਰਨਾ, ਜੈ ਜਗਦੀਸ਼ ਪਰਮਗਤ ਸਰਨਾ। ਜਿਸਦਾ ਜਵਾਇਆ ਜਿਉਂਦਾ, ਜੀਵ ਜਿਉਂਦਾ, ਜੇ ਉਹ ਪਰਮਾਤਮਾ ਜਿਉਂਦਾ ਕਰ ਦੇਵੇ ਤਾਂ ਜਿਉਂ ਜਾਂਦਾ ਜੀਵ, ਜੇ ਮਾਰ ਦੇਵੇ ਤਾਂ ਫਿਰ ਮਰਦਾ ਹੈ, ਜੇ ਤਾਰ ਦੇਵੇ ਤਾਂ ਤਰਦਾ ਹੈ। ਅਤੇ ਜਿਸ ਜਗਦੀਸ਼ ਪਰਮਾਤਮਾ ਦੀ ਸਾਰੇ ਜੈ ਜੈਕਾਰ ਹੋ ਰਹੀ ਹੈ, ਉਹਦੀ ਸ਼ਰਨ ਲਵੇ ਤਾਂ ਪਰਮਗਤ ਕੇਵਲ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਸੋ ਜਿਹਨੇ ਗੁਰੂ ਦੀ ਸ਼ਰਨ ਲੈ ਕੇ ਜਗਦੀਸ਼ਵਰ ਦੀ ਜੈ ਜੈ ਸ਼ਬਦ ਉਚਾਰ ਕੇ ਉਸਤਤੀ ਕੀਤੀ ਹੈ ਅਤੇ ਜੀਵਤ ਭਾਅ ਤੋਂ ਮਰ ਕੇ ਪਰਮਗਤੀ ਪ੍ਰਾਪਤ ਕੀਤੀ ਹੈ, ਸੋ ਉਹਦਾ ਤਾਰੇ ਤਰਨਾ, ਤਾਰਿਆ ਹੋਇਆ ਇਹ ਜੀਵ ਤਰਦਾ ਹੈ। ਹਉ ਬਲਿਹਾਰੀ ਸਤਿਗੁਰ ਚਰਨਾ, ਗੁਰੂ ਬੋਹਿਥ ਸ਼ਬਦ ਪਹਿ ਤਰਨਾ। ਅਜਿਹੇ ਸਤਿਗੁਰਾਂ ਦੇ ਚਰਨਾਂ ਤੋਂ ਕਹਿੰਦੇ ਮੈਂ ਕੁਰਬਾਨ ਜਾਵਾਂ ਬਲਿਹਾਰ। ਸ਼ਬਦ ਦੇ ਦਾਤੇ ਜੋ ਸਤਿਗੁਰੂ ਹਨ, ਉਹਨਾਂ ਦੁਆਰੇ ਨਾਮ ਗਿਆਨ ਰੂਪ ਜਹਾਜ਼ ਉੱਤੇ ਚੜ੍ਹ ਕੇ ਭੈਦਾਇਕ ਸ਼ਬਦ ਹੁੰਦਾ ਸੰਸਾਰ ਤੋਂ ਤਰਨਾ ਹੁੰਦਾ। ਨਿਰਭਉ ਆਪ ਨਿਰੰਤਰ ਜੋਤ, ਬਿਨ ਨਾਵੈ ਸੂਤਕ ਜਗ ਛੋਤ। ਉਹ ਪਰਮਾਤਮਾ ਆਪ ਨਿਰਖੌਫ ਹੈ, ਨਿਰਭਉ ਆਪ। ਉਹਦੀ ਜਿਹੜੀ ਜੋਤ ਭਾਵ ਸੱਤਾ ਹੈ, ਉਹਦੀ ਸੱਤਾ ਇੱਕ ਰਸ ਜਿਵੇਂ ਸੂਰਜ ਦਾ ਪ੍ਰਕਾਸ਼ ਵਿਆਪਕ ਹੈ, ਇਸ ਤਰ੍ਹਾਂ ਹੀ ਵਿਆਪਕ ਹੈ ਉਹਦੀ ਜੋਤ। ਪਰ ਉਹ ਸੂਰਜ ਦੀ ਲਾਈਟ ਅੰਦਰ ਨਹੀਂ ਆ ਸਕਦੀ, ਉੱਪਰ ਛੱਤ ਜੋ ਹੋਈ, ਪਰ ਵਾਹਿਗੁਰੂ ਦੀ ਜੋਤ ਨੂੰ ਕੋਈ ਛੱਤ ਨਹੀਂ ਰੋਕ ਸਕਦੀ, ਕੋਈ ਧਰਤੀ ਨਹੀਂ ਰੋਕ ਸਕਦੀ, ਉਹ ਵਿਆਪਕ ਹੈ। ਉਹਦੇ ਨਾਮ ਤੋਂ ਬਿਨਾਂ ਜਗਤ ਵਿੱਚ ਸਾਰਿਆਂ ਨੂੰ ਸੂਤਕ ਦੀ ਸ਼ੋਅ ਲੱਗ ਰਹੀ ਹੈ। ਦੁਰਮਤ ਬਿਨਸੈ ਕਿਆ ਕਹਿ ਰੋਤ, ਜਨਮ ਮੂਏ ਬਿਨ ਭਗਤ ਸਰੋਤ। ਖੋਟੀ ਬੁੱਧੀ ਵਾਲਾ ਜਿਹੜਾ ਮਨਮੁੱਖ ਪੁਰਸ਼ ਹੈ, ਉਹ ਮਰ ਜਾਵੇ ਤਾਂ ਕਹਿੰਦੇ ਕੀ ਕਰੇ? ਕਹਿੰਦੇ ਉਹਦਾ ਨਾਂ ਕਹਿ ਕੇ ਰੋਣਾ ਕਰੇ ਕਿ ਫਲਾਣਾ ਆਦਮੀ ਅਮੋਲਕ ਮਨੁੱਖਾ ਜਨਮ ਨੂੰ ਨਿਸਫਲ ਗਵਾ ਕੇ ਚਲਿਆ ਗਿਆ। ਜਿਵੇਂ ਕਬੀਰ ਜੀ ਕਹਿੰਦੇ ਨੇ, ਕਬੀਰ ਸੰਤ ਮੂਹੇ ਕਿਆ ਰੋਈ ਹੈ, ਮਹਾਂਪੁਰਸ਼ ਗਏ ਉਹਦੇ ਮਰਨੇ ਤੇ ਕਿਆ ਰੋਣਾ, ਸੱਚਖੰਡ ਨੂੰ ਗਏ ਨੇ, ਇਹਨਾਂ ਦੇ ਮਰਨੇ ਤੇ ਨਹੀਂ ਕਹਿੰਦੇ ਰੋਣਾ ਚਾਹੀਦਾ। ਸ਼ੁਕਰ ਕਰੋ ਕਿ ਉਹ ਮਹਾਂਪੁਰਖ ਅਕਾਲ ਪੁਰਖ ਦੇ ਚਰਨਾਂ ਸ੍ਰੀ ਵੀ ਕਾਲ ਲੀਨ ਹੋ ਗਏ ਨੇ। ਕਹਿੰਦੇ ਰੋਈਏ ਕਦੋਂ? ਕਹਿੰਦੇ ਰੋਵੋ ਸਾਕਤ ਵਾਪਰ, ਜੋ ਹੱਟ ਹੈ ਹੱਟ ਵਿਕਾਏ। ਰੋਵਾ ਤਾਂ ਉਹ ਤਾਂ ਜਿਹੜਾ ਗੁਰੂ ਵਾਲਾ ਬਣ ਕੇ ਨਹੀਂ ਮਰਿਆ, ਜਿਹੜਾ ਜ਼ਿੰਦਗੀ 'ਚ ਸਾਰੇ ਪੁੱਠੇ ਕੰਮ ਕਰਕੇ ਮਰਿਆ, ਉਹਦੇ ਲਈ ਰੋ ਵਿਚਾਰਾ ਹੁਣ ਜੂਨਾਂ 'ਚ ਪੈ ਜਾਊਗਾ, ਪਤਾ ਨਹੀਂ ਕਦੋਂ ਜਾ ਕੇ ਨਿਕਲੂ ਹੁਣ। ਕਹਿੰਦੇ ਜਿਹੜੇ ਇਨਸਾਨ ਪਰਮੇਸ਼ੁਰ ਦੀ ਸਰੋਤ ਹੁੰਦਾ ਸਰਵਣ ਭਗਤੀ ਤੋਂ ਬਿਨਾਂ ਨੇ, ਉਹ ਜੰਮਦੇ ਮਰਦੇ ਨੇ, ਅਤੇ ਜੋ ਪਰਮੇਸ਼ੁਰ ਦੀ ਸਰਵਣ ਭਗਤੀ ਕਰਦੇ ਨੇ ਉਹ ਜਿਹੜੇ ਇਨਸਾਨ ਨੇ ਜਨਮ ਮਰਨ ਤੋਂ ਬਿਨਾਂ ਹੋਏ ਨੇ। ਹੁਣ ਜਿਹੜੇ ਇਨਸਾਨ ਦੁਰਮਤ ਹੁੰਦੀ ਖੋਟੀ ਮਤ ਵਿੱਚ ਬਿਨਸਾ ਮਰ ਮਿਟੇ ਨੇ, ਉਹਨਾਂ ਨੂੰ ਕੀ ਕਹਿ ਕੇ ਰੋਂਦੇ ਹੋ? ਕਿਉਂਕਿ ਜੋ ਪਰਮੇਸ਼ੁਰ ਦੀ ਸਰੋਤ ਭਾਵ ਸਰਵਣ ਭਗਤੀ ਤੋਂ ਬਿਨਾਂ ਨੇ, ਉਹ ਜਨਮ ਮੂਏ ਸਰਵਣ ਭਗਤੀ ਤੋਂ ਬਿਨਾਂ ਹੀ ਨੇ, ਉਹ ਜਨਮ ਮੂਏ ਜਿਉਂਦੇ ਹੀ ਮੋਏ ਹੋਏ ਨੇ। ਉਹਨਾਂ ਨੂੰ ਆਪਾਂ ਕੀ ਬਾਅਦ 'ਚ ਮਰਨ ਤੋਂ ਕਾਹਨੂੰ, ਪਹਿਲਾਂ ਹੀ ਰੋ ਲਓ ਉਹਨਾਂ ਨੂੰ, ਕਹਿੰਦੇ ਉਹ ਜਿਉਂਦਾ ਫਿਰਦਾ ਪਰ ਭਗਤੀ ਨਹੀਂ ਕਰਦਾ, ਜਿਹੜਾ ਮਾੜੇ ਪਾਸੇ ਲੱਗਿਆ ਹੋਇਆ ਪਹਿਲਾਂ ਹੀ ਰੋਵੋ ਉਹਨੂੰ। ਉਹਨਾਂ ਲਈ ਮਾਂ ਬਾਪ ਵਿਚਾਰੇ ਪਹਿਲਾਂ ਹੀ ਰੋਈ ਜਾਂਦੇ ਨੇ, ਕਹਿੰਦੇ ਇਹ ਤਾਂ ਹੁੰਦਾ ਹੀ ਨਾ, ਪਹਿਲਾਂ ਹੀ ਮਰ ਜਾਂਦਾ ਹੈ। ਮੂਏ ਕਉ ਸੱਚ ਰੋਵ ਹੈ ਮੀਤ, ਤ੍ਰੈ ਗੁਣ ਰੋਵ ਹੈ ਨੀਤਾ ਨੀਤ। ਕਹਿੰਦੇ ਸੱਚਮੁੱਚ ਮਰੇ ਹੋਏ ਮਿੱਤਰ ਰੋਣਾ ਕਰਦੇ ਹਨ, ਮਰੇ ਹੋਏ ਨੂੰ ਸੱਚੇ ਮਿੱਤਰ ਰੋਣਾ ਕਰਦੇ ਨੇ, ਉਹ ਤਾਂ ਕੋਈ ਸਮਾਂ ਆਏਗਾ ਤੇ ਰੋਣਗੇ, ਪਰੰਤੂ ਤ੍ਰੈ ਗੁਣੀ ਜੋ ਸੰਸਾਰੀ ਜੀਵ ਨੇ ਉਹ ਨਿਤਾ ਪ੍ਰਤੀ ਧੰਦਿਆਂ 'ਚ ਰੋਂਦੇ ਰਹਿੰਦੇ ਨੇ, ਕਈ ਰੋਜ਼ ਹੀ ਰੋਂਦੇ ਨੇ। ਦੁੱਖ ਸੁੱਖ ਪਰ ਹਰ ਸਹਿਜ ਸੁਚੀਤ, ਤਨ ਮਨ ਸੌਂਪੋ ਕ੍ਰਿਸ਼ਨ ਪ੍ਰੀਤ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਆਪਣੇ ਸ੍ਰੇਸ਼ਟ ਚਿੱਤ ਵਿੱਚ ਸਹਿਜ ਹੁੰਦਾ ਸ਼ਾਂਤੀ ਸਰੂਪ ਪਰਮੇਸ਼ਰ ਦੇ ਨਾਮ ਨੂੰ ਜਪ ਕੇ, ਸਹਿਜ ਹੁੰਦਾ ਗਿਆਨ ਦੁਆਰਾ ਦੁੱਖ ਸੁੱਖ ਨੂੰ ਪਰ ਹਰ ਕੇ ਤਿਆਗਣਾ ਕਰ, ਅਤੇ ਆਪਣੇ ਤਨ ਮਨ ਨੂੰ ਕਹਿੰਦੇ ਕ੍ਰਿਸ਼ਨ ਹੁੰਦਾ ਪਰਮੇਸ਼ਰ ਦੀ ਪ੍ਰੀਤੀ 'ਚ ਸੌਂਪਣਾ ਕਰ। ਭੀਤਰ ਏਕ ਅਨੇਕ ਅਸੰਖ, ਕਰਮ ਧਰਮ ਬਹੁ ਸੰਖ ਅਸੰਖ। ਅਨੇਕਾਂ ਦੇ ਭੀਤਰ ਹੁੰਦਾ ਵਿੱਚ, ਇੱਕ ਅਸੰਖ ਅਣਗਿਣਤ ਰੂਪ ਪਰਮਾਤਮਾ ਸਾਰਿਆਂ 'ਚ ਬੈਠੇ ਹੈ। ਕਹਿੰਦੇ ਉਹਨੂੰ ਭੁਲਾ ਕੇ ਭਾਵੇਂ ਬਹੁਤ ਸਾਰੇ ਜੀਵ ਸੰਖ ਅਸੰਖ ਗਿਣਤੀ ਤੋਂ ਅਣਗਿਣਤ ਕਰਮਾਂ ਧਰਮਾਂ ਨੂੰ ਕਰਦੇ ਨੇ, ਪਰ ਬਿਨ ਭੈ ਭਗਤੀ ਜਨਮ ਬਿਰੰਥ, ਹਰ ਗੁਣ ਗਾਵੈ ਮਿਲ ਪਰਮਾਰੰਥ। ਇਹ ਪਰਮਾਰਥ ਸ਼ਬਦ ਦੇ ਉੱਤੇ ਰਾਰੇ ਤੇ ਟਿੱਪੀ ਲੱਗਣ ਕਰਕੇ ਪਰਮਾਰੰਥ, ਇਸ ਕਰਕੇ ਵਾਹਿਗੁਰੂ ਦੀ ਭੈ ਭਗਤੀ ਕੀਤੇ ਬਿਨਾਂ, ਭੈ ਪੂਰਵਕ ਪ੍ਰੇਮਾ ਭਗਤੀ ਕੀਤੇ ਬਿਨਾਂ ਮਨੁੱਖਾਂ ਜਨਮ ਜਿਹੜਾ ਨਿਸਫਲ ਹੀ ਜਾ ਰਿਹਾ। ਸਤਸੰਗਤ ਨਾਲ ਮਿਲ ਕੇ ਹਰੀ ਦੇ ਗੁਣਾਂ ਨੂੰ ਗਾਵੇ ਤਾਂ ਪਰਮਾਰਥ ਸਿਧਾਂਤ ਨੂੰ ਜਾ ਕੇ ਫਿਰ ਮਿਲਦਾ, ਪਰਮਾਰੰਥ ਤੋਂ ਭਾਵ ਪਰਮਾਰਥ ਸਿਧਾਂਤ। ਆਪ ਮਰੈ ਮਾਰੇ ਪੀ ਆਪ, ਆਪ ਉਪਾਏ ਥਾਪਿਓ ਥਾਪ। ਇਹ ਜੀਵ ਰੂਪ ਹੋ ਕੇ ਆਪ ਮਰਦਾ, ਜਮ ਰੂਪ ਹੋ ਕੇ ਮਾਰਦਾ ਵੀ ਆਪ ਹੀ ਹੈ, ਆਪ ਹੀ ਉਪਾਏ ਪੈਦਾ ਕਰਦਾ, ਆਪ ਹੀ ਥਾਪ ਹੁੰਦਾ ਪਾਲਦਾ, ਆਪ ਹੀ ਸਾਰਿਆਂ ਨੂੰ ਉਥਾਪ ਹੁੰਦਾ ਸਮਾਪਤ ਕਰਦਾ। ਸ੍ਰਿਸ਼ਟ ਉਪਾਈ ਜੋਤੀ ਤੂੰ ਜਾਤ, ਸ਼ਬਦ ਵਿਚਾਰ ਮਿਲਣ ਨਹੀਂ ਪ੍ਰਾਂਤ। ਕਹਿੰਦੇ ਹੇ ਜੋਤੀ ਤੂੰ ਆਪ ਹੀ ਸਾਰੀ ਸ੍ਰਿਸ਼ਟੀ ਬਣਾਈ ਪਰਮਾਤਮ ਦੇਵ, ਤੂੰ ਆਪ ਹੀ ਸਭ ਨੂੰ ਖਾਣ ਪਾਣ ਦੇਣਾ ਜਾਤ ਤੋਂ ਭਾਵ ਜਾਣਦਾ ਹੈ, ਜਿਹਨੇ ਸ੍ਰਿਸ਼ਟੀ ਉਤਪੰਨ ਕੀਤੀ ਹੈ। ਕਹਿੰਦੇ ਭਾਈ ਉਹ ਜੋਤੀ ਪ੍ਰਭੂ ਨੂੰ ਤੂੰ ਜਾਤ ਹੁੰਦਾ ਜਾਣਨਾ ਕਰ। ਜੋ ਗੁਰ ਸ਼ਬਦ ਦੀ ਵਿਚਾਰ ਕਰਦਾ ਉਹ ਭ੍ਰਾਂਤੀ ਵਿਖੇ ਨਹੀਂ ਮਿਲਦਾ, ਜੋ ਪੁਰਸ਼ ਗੁਰ ਸ਼ਬਦ ਦੀ ਵਿਚਾਰ ਨਹੀਂ ਕਰਦਾ ਉਹਨੂੰ ਭ੍ਰਾਂਤੀ ਪੈ ਜਾਂਦੀ ਹੈ, ਉਹ ਭ੍ਰਾਂਤੀ 'ਚ ਮਿਲ ਜਾਂਦਾ। ਸੋ ਉਹਨੂੰ ਭ੍ਰਾਂਤ ਪੈ ਜਾਂਦੀ, ਕਈ ਪ੍ਰਕਾਰ ਦੇ ਭਰਮ ਪੈ ਜਾਂਦੇ ਨੇ। ਸੂਤਕ ਅਗਨ ਭਖੈ ਜਗ ਖਾਏ, ਸੂਤਕ ਜਲ ਥਲ ਸਭ ਹੀ ਥਾਏ। ਅੱਗ ਵਿੱਚ ਸੂਤਕ ਹੈ ਜੋ ਭਖੈ ਤੋਂ ਭਾਵ ਪ੍ਰਜਵਲਿਤ ਹੋ ਕੇ ਸਾਰੇ ਜਗਤ ਨੂੰ ਖਾਈ ਜਾ ਰਹੀ ਹੈ। ਅਗਨੀ ਦਾ ਕਹਿੰਦੇ ਭਖਾਇਆ ਹੋਇਆ ਪਕਾਇਆ ਹੋਇਆ ਭੋਜਨ ਜੋ ਸਾਰਾ ਜਗਤ ਖਾ ਰਿਹਾ ਉਸ ਵਿੱਚ ਵੀ ਸੂਤਕ ਹੈ। ਜਲ ਥਲ ਆਦਿਕ ਸਾਰੀਆਂ ਜਗ੍ਹਾ ਦੇ ਉੱਤੇ ਹੀ ਸੂਤਕ ਹੈ, ਕਿਹੜੀ ਜਗ੍ਹਾ ਨੂੰ ਕਹਾਂਗੇ ਇੱਥੇ ਸੂਤਕ ਨਹੀਂ ਹੈ। ਨਾਨਕ ਸੂਤਕ ਜਨਮ ਮਰੀਜੈ, ਗੁਰਪ੍ਰਸਾਦੀ ਹਰ ਰਸ ਪੀਜੈ। ਹੁਣ ਮਹਾਰਾਜ ਕਥਨ ਕਰਦੇ ਨੇ ਜਨਮ ਸਮੇਂ ਵੀ ਸੂਤਕ ਹੈ, ਮਰਨ ਵੇਲੇ ਵੀ ਸੂਤਕ ਹੈ। ਸੋ ਇਸ ਸੂਤਕ ਤੋਂ ਬਚਣ ਵਾਸਤੇ ਤੁਹਾਨੂੰ ਚਾਹੀਦਾ ਕਿ ਗੁਰ ਕਿਰਪਾ ਦੁਆਰੇ ਵਾਹਿਗੁਰੂ ਵਾਹਿਗੁਰੂ ਨਾਮ ਰਸ ਨੂੰ ਪੀਣਾ ਕਰੋ।